ਕਿ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਜੋ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬਹੁਤ ਹੀ ਸ਼ਰਧਾ ਨੇ ਭਾਵਨਾ ਨਾਲ ਸਤਿਕਾਰ ਨਾਲ ਲਿਖੀ ਹੈ, ਉਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣਨ ਦਾ ਇਤਨਾ ਵੱਡਾ ਪੁੰਨ ਤੇ ਮਹਾਤਮ ਹੈ ਕਿ ਜਿਹੜਾ ਸਿੱਖ ਪੂਰਨ ਤੌਰ ਤੇ ਸ਼ਰਧਾ ਆਸਥਾ ਤੇ ਭਾਵਨਾ ਸਹਿਤ ਸੂਰਜ ਪ੍ਰਕਾਸ਼ ਦੀ ਸੰਪੂਰਨ ਕਥਾ ਸਰਵਣ ਕਰ ਲੈਂਦਾ ਹੈ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਤਨਾ ਵੱਡਾ ਮਹਾਤਮ, ਇਤਨਾ ਵੱਡਾ ਪੁੰਨ ਹੈ ਇਸ ਕਥਾ ਨੂੰ ਸੁਣਨ ਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ, ਉਹ ਸੋਚਦੇ ਨੇ ਆਪਣੇ ਮਨ ਹੀ ਮਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਨਾਲ ਬੜਾ ਪਿਆਰ ਕਰਦੇ ਨੇ, ਸ੍ਰੀ ਹਰਿ ਰਾਏ ਸਾਹਿਬ ਨਾਲ, ਪੁੱਤਰਾਂ ਨਾਲ ਹਿੱਤ ਨਹੀਂ ਕਰਦੇ। ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਪੁੱਤਰ ਖਾਲੀ ਰਹਿ ਜਾਣ ਤੇ ਵਡਿਆਈ ਪੋਤਰਿਆਂ ਨੂੰ ਮਿਲ ਜਾਏ। ਉਹ ਇੱਕ ਦਿਨ ਸਤਿਗੁਰੂ ਜੀ ਮਹਿਲਾਂ ਚ ਆਏ ਤੇ ਮਾਤਾ ਮਰਵਾਈ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਪੁੱਤਰ ਸੂਰਜਮਲ ਤੁਹਾਡੀ ਆਗਿਆ ਚ ਰਹਿੰਦਾ, ਤੁਹਾਡੀ ਸੇਵਾ ਕਰਦਾ, ਪਰ ਤੁਸੀਂ ਉਹਦੇ ਵੱਲ ਓਨਾ ਰੁੱਖ ਨਹੀਂ ਕਰਦੇ ਜਿੰਨਾ ਆਪਣੇ ਪੋਤਰੇ ਵੱਲ ਕਰਦੇ ਹੋ। ਤੁਹਾਡਾ ਵੱਡਾ ਪੋਤਰ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਂਭ ਲਿਆ ਤੇ ਆਪਣੇ ਆਪ ਨੂੰ ਗੁਰੂ ਐਲਾਨ ਕਰ ਦਿੱਤਾ ਹੈ, ਸੰਗਤ ਕੋਲੋਂ ਉਹ ਆਪਣੀ ਵੱਖਰੀ ਪੂਜਾ ਕਰਾ ਰਿਹਾ ਹੈ, ਗੁਰਿਆਈ ਤੁਹਾਡੇ ਛੋਟੇ ਪੋਤਰੇ ਨੂੰ ਮਿਲ ਜਾਏਗੀ ਤੇ ਸਾਡੇ ਪੁੱਤਰਾਂ ਦਾ ਕੀ ਬਣੇਗਾ। ਪੁੱਤਰਾਂ ਨੂੰ ਛੱਡ ਕੇ ਤੁਸੀਂ ਪੋਤਰਿਆਂ ਨੂੰ ਵਡਿਆਈਆਂ ਦੇ ਰਹੇ ਹੋ। ਤੇ ਸ੍ਰੀ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਮਰਵਾਈ ਜੀ, ਗੁਰੂ ਦੇ ਪੁੱਤਰਾਂ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਕੋਈ ਕਮੀ ਹੈ ਤੈਨੂੰ ਦੱਸ। ਗੁਰੂ ਦੀਆਂ ਸੰਗਤਾਂ ਜਿੱਥੇ ਗੁਰਗੱਦੀ ਨੂੰ ਨਮਸਕਾਰ ਕਰਦੀਆਂ ਨੇ, ਉਥੇ ਆਉਣ ਵਾਲੇ ਸਮੇਂ ਚ ਗੁਰੂ ਕੀ ਸੰਗਤ ਗੁਰੂ ਕੇ ਪੁੱਤਰਾਂ ਦਾ ਵੀ ਸਤਿਕਾਰ ਕਰੇਗੀ, ਇਨ੍ਹਾਂ ਨੂੰ ਵੀ ਕਿਸੇ ਪ੍ਰਕਾਰ ਦੀ ਕਿਸੇ ਵਸਤੂ ਦੀ ਕਮੀ ਨਾ ਰਹੇਗੀ। ਮਾਤਾ ਮਰਵਾਈ ਨੇ ਬਚਨ ਤਾਂ ਸੁਣ ਲਏ ਸਤਿਗੁਰਾਂ ਦੇ, ਪਰ ਮਨ ਚੋਂ ਸੰਸਾ ਨਹੀਂ ਗਿਆ। ਮਨ ਅੰਦਰ ਮਾਤਾ ਮਰਵਾਈ ਦੇ ਉਹੀ ਬਿਰਤੀ ਬਣੀ ਹੋਈ ਹੈ ਕਿ ਇਹ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨਾਲ ਜ਼ਿਆਦਾ ਹਿੱਤ ਕਰਦੇ ਨੇ, ਤੇ ਵਾਕਈ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਨਾਲ ਬਹੁਤਾ ਸਨੇਹ ਕਰਦੇ ਹਨ, ਹਰ ਵਕਤ ਉਨ੍ਹਾਂ ਨੂੰ ਆਪਣੇ ਨਾਲ ਰੱਖਦੇ ਨੇ, ਉਨ੍ਹਾਂ ਤੇ ਆਪਣੀ ਦਇਆ ਦ੍ਰਿਸ਼ਟੀ ਕਰਦੇ ਨੇ। ਸਾਰੀ ਸੰਗਤ ਵਿਚ ਇਸ ਗੱਲ ਦਾ ਪ੍ਰਚਾਰ ਹੋ ਚੁੱਕਾ ਹੈ ਕਿ ਆਉਣ ਵਾਲੇ ਸਮੇਂ ਚ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਣਗੇ, ਇਹ ਪ੍ਰਚਾਰ ਸਾਰੀ ਸੰਗਤ ਵਿਚ ਹੋ ਚੁੱਕਾ ਹੈ। ਤੋ ਬਾਬਾ ਸੂਰਜਮਲ ਜੀ ਦੇ ਮਨ ਚ ਵੀ ਕਈ ਵਾਰ ਖਿਆਲ ਆਉਂਦਾ ਕਿ ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਕਾਰ ਵਿਹਾਰ ਮੈਂ ਕਰਦਾ, ਪਰ ਗੁਰੂ ਜੀ ਨੇ ਮੈਨੂੰ ਵੀ ਖਾਲੀ ਰੱਖ ਛੱਡਿਆ। ਇੱਦਾਂ ਦੀਆਂ ਕੁਝ ਵਿਚਾਰਾਂ ਹੋਈਆਂ ਨੇ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕੀਤੀ। ਇਸ ਤੋਂ ਅੱਗੇ ਪ੍ਰਸੰਗ ਲੜੀ ਕਥਾ ਦੀ ਚੱਲਣ ਲੱਗੀ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਦਾ 47ਵਾਂ ਅੰਸੂ ਆਰੰਭ ਹੋਣ ਲੱਗਾ ਹੈ। ਆਓ ਸਾਰੀ ਸੰਗਤ ਗੁਰੂ ਚਰਨਾਂ ਦਾ ਧਿਆਨ ਧਾਰੋ, ਮਨ ਬਿਰਤੀਆਂ ਇਕਾਗਰ ਕਰੋ, ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਜੋਦਾ ਬਲੀ ਬਸ ਭਗਤਨ ਕੇ ਨੀਤ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋ ਬੜੇ ਮਹਾਨ ਯੋਧੇ ਹਨ, ਬਲੀ ਯੋਧੇ ਹਨ, ਜਿਨ੍ਹਾਂ ਜੈਸਾ ਯੋਧਾ ਕੋਈ ਨਹੀਂ, ਜਿਨ੍ਹਾਂ ਜੈਸਾ ਵੀਰ ਯੋਧਾ ਕੋਈ ਨਹੀਂ, ਜਿਨ੍ਹਾਂ ਜੈਸਾ ਦਲ ਭੰਜਨ ਕੋਈ ਨਹੀਂ। ਤਦੇ ਭਾਈ ਗੁਰਦਾਸ ਜੀ ਕਹਿੰਦੇ ਨੇ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਇਹੋ ਜਿਹੇ ਮਹਾਨ ਯੋਧੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਭਗਤਾਂ ਦੇ ਵਸ ਹਨ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ, ਸਭ ਕੋ ਤੇਰਾ ਵਸ ਅਗਮ ਅਗੋਚਰਾ। ਹੇ ਪ੍ਰਭੂ, ਹੇ ਅਗਮ ਅਗੋਚਰ ਮਾਲਕ, ਆ ਜਿਤਨਾ ਕੁਝ ਵੀ ਵਰਤਾਰਾ ਵਰਤ ਰਿਹਾ ਸਭ ਕੁਝ ਤੇਰੇ ਵਸ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰ ਹੇ ਪ੍ਰਭੂ, ਇਹ ਦੁਨੀਆਂ ਸਾਰੀ ਤੇਰੇ ਵਸ ਵਿਚ ਹੈ ਤੇ ਤੂੰ ਆਪਣੇ ਭਗਤਾਂ ਦੇ ਵਸ ਵਿਚ ਹੈ, ਤੂੰ ਆਪਣੇ ਭਗਤਾਂ ਦੇ ਅਧੀਨ ਹੈ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਭਗਤਾਂ ਦੇ ਵਸ ਹਨ, ਆਪਣੀ ਭਗਤੀ ਕਰਨ ਵਾਲੇ ਭਗਤਾਂ ਦੇ ਨੇਤੀ ਵਸ ਹਨ।
ਇੱਕ ਦਿਨ ਬੈਠੇ ਸਭਾ ਮੈਂ ਦਰਸੈ ਸਿੱਖ ਮੁਦ ਚੀਤ।
ਇੱਕ ਦਿਨ ਸਤਿਗੁਰੂ ਜੀ ਆਪਣੀ ਸਭਾ ਵਿਚ ਆਪਣੇ ਦੀਵਾਨ ਵਿਚ ਬੈਠੇ ਹੋਏ ਨੇ, ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਬਾਈ ਭਾਈ ਆ, ਜਿਵੇਂ ਹੁਣ ਤੁਸੀਂ ਬੈਠੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ, ਏਦਾਂ ਹੀ ਸੰਗਤ ਬੈਠੀ ਹੋਈ ਗੁਰੂ ਦਰਬਾਰ ਵਿਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਗਤ ਦਰਸ਼ਨ ਕਰ ਰਹੀ ਹੈ।
ਜੋ ਪਈ ਕਿਨਹੂ ਖਬਰ ਆਏ ਤਬ ਦੀਨ।
ਸਤਿਗੁਰੂ ਜੀ ਬੈਠੇ ਸਨ ਕਿ ਇੰਨੇ ਨੂੰ ਇਕ ਸੇਵਕ ਆਇਆ, ਉਹਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਖਬਰ ਦਿੱਤੀ ਹੈ।
ਗੋਇੰਦਵਾਲ ਬਾਸ ਜਿਨ ਕੀਨ।
ਜਿਹੜਾ ਸੇਵਕ ਆਇਆ ਇਹ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ। ਕਹਿਣ ਲੱਗਾ, ਮਹਾਰਾਜ ਜੀ ਆਪ ਜੀ ਦੇ ਸੰਬੰਧੀ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਦੀ ਅੰਸ ਵੰਸ, ਜੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਕੰਢੇ ਤੇ ਰਹਿੰਦੇ ਨੇ, ਗੋਇੰਦਵਾਲ ਸਾਹਿਬ ਵਿਖੇ ਜਿਨ੍ਹਾਂ ਦਾ ਨਿਵਾਸ ਹੈ।
ਭੱਲਿਆਂ ਕੀ ਕੁੱਲ ਭਗਤ ਵਿਸਾਲਾ।
ਭੱਲਿਆਂ ਦੀ ਕੁੱਲ ਰਹਿੰਦੀ ਹੈ, ਭੱਲੇ ਸਾਹਿਬਜ਼ਾਦੇ ਰਹਿੰਦੇ ਨੇ, ਔਰ ਜਿਹੜੀ ਭਗਤੀ ਦੀ ਅੰਸ ਉਹਨਾਂ ਦੇ ਹਿਰਦੇ ਵਿਚ ਵਸੀ ਹੋਈ ਹੈ। ਭੱਲਿਆਂ ਦੀ ਕੁੱਲ ਜਿਹੜੀ ਹੈ ਉਹ ਆਪ ਜੀ ਦੀ ਭਗਤ ਹੈ, ਉਹਨਾਂ ਸਾਰਿਆਂ ਦੇ ਅੰਦਰ ਤੁਹਾਡੀ ਭਗਤੀ, ਤੁਹਾਡੀ ਭਾਵਨਾ ਵਸਦੀ ਹੈ।
ਸਿੱਖੀ ਕੋ ਪ੍ਰਕਾਸ਼ ਸਭ ਕਾਲਾ।
ਸਭ ਸਮੇਂ, ਹਰ ਸਮੇਂ ਉਹਨਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਕਾਸ਼ ਹੈ। ਜਿਹੜੇ ਭੱਲੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਚ ਰਹਿੰਦੇ ਨੇ, ਉਹਨਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਕਾਸ਼ ਹੈ, ਉਹਨਾਂ ਸਾਰਿਆਂ ਅੰਦਰ ਸਿੱਖੀ ਦੀ ਭਾਵਨਾ ਹੈ।
ਸ੍ਰੀ ਗੁਰ ਅਮਰਦਾਸ ਕੀ ਅੰਸ਼।
ਉੱਥੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਵੀ ਰਹਿੰਦੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਪੜਪੋਤਰੇ ਉਹ ਵੀ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿਚ ਰਹਿੰਦੇ ਨੇ, ਨਿਵਾਸ ਰੱਖਦੇ ਹਨ।
ਸੁਤ ਪੋਤਰੇ ਨਾਤੀ ਬੱਡ ਬੰਸ।
ਸਤਿਗੁਰਾਂ ਦੇ ਪੁੱਤਰ ਰਹਿੰਦੇ ਨੇ, ਪੋਤਰੇ ਰਹਿੰਦੇ ਨੇ, ਦੋਤਰੇ ਰਹਿੰਦੇ ਨੇ, ਨਾਤੀ ਕਹਿੰਦੇ ਨੇ ਦੋਤਰਿਆਂ ਨੂੰ, ਦੋਤਰੇ ਵੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੋਇੰਦਵਾਲ ਸਾਹਿਬ ਚ ਨਿਵਾਸ ਰੱਖਦੇ ਹਨ।
ਮੋਹਨ ਅਪਰ ਮੋਹਰੀ ਜੇਈ।
ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ, ਵੱਡੇ ਬਾਬਾ ਮੋਹਨ ਜੀ ਨੇ ਔਰ ਛੋਟੇ ਬਾਬਾ ਮੋਹਰੀ ਜੀ ਹਨ।
ਪਾਪਰ ਲੋਕ ਦੇ ਤਜ ਸੋਈ।
ਮਹਾਰਾਜ ਜੀ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਪਰਲੋਕ ਗਮਨ ਕਰ ਗਏ ਨੇ। ਉਹ ਸੇਵਕ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਜਿਹੜਾ ਗੋਇੰਦਵਾਲ ਸਾਹਿਬ ਤੋਂ ਆਇਆ, ਮਹਾਰਾਜ ਜੀ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਉਹ ਪਰਲੋਕ ਗਮਨ ਕਰ ਚੁੱਕੇ ਨੇ, ਉਹ ਆਪਣਾ ਸਰੀਰ ਤਿਆਗ ਕੇ ਗੁਰਪੁਰੀ ਬਿਰਾਜਮਾਨ ਹੋ ਚੁੱਕੇ ਹਨ।
ਸੰਤ ਮਨੋਹਰ ਦਾਸ ਵਿਸਾਲਾ।
ਮਹਾਰਾਜ ਜੀ ਅੱਜ ਮੈਂ ਤੁਹਾਡੇ ਕੋਲ ਜਿਹੜੀ ਖਬਰ ਲੈ ਕੇ ਆਇਆ ਹਾਂ ਉਹ ਗੋਇੰਦਵਾਲ ਸਾਹਿਬ ਚ ਰਹਿਣ ਵਾਲੇ ਜਿਹੜੇ ਮਹਾਂਪੁਰਖ ਸਨ ਬਾਬਾ ਸੰਤ ਮਨੋਹਰ ਦਾਸ ਜੀ, ਇਹ ਗੋਇੰਦਵਾਲ ਚ ਰਹਿੰਦੇ ਸੀ ਸੰਤ ਮਨੋਹਰ ਦਾਸ। ਉਹ ਸਿੱਖ ਦੱਸ ਰਿਹਾ ਮਹਾਰਾਜ ਜੀ ਜਿਹੜੇ ਸੰਤ ਮਨੋਹਰ ਦਾਸ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਰਹਿੰਦੇ, ਜੋ ਬੜੇ ਵਿਸ਼ਾਲ ਸੰਤ ਨੇ, ਬੜੇ ਵੱਡੇ ਮਹਾਂਪੁਰਖ ਹਨ।
ਸੋ ਪੀ ਪਹੁੰਚਤ ਪਾਹਰ ਸ਼ਾਲਾ।
ਮਹਾਰਾਜ ਜੀ ਸੰਤ ਮਨੋਹਰ ਦਾਸ ਜੀ ਵੀ ਕੁਝ ਦਿਨ ਪਹਿਲਾਂ ਆਪਣਾ ਸਰੀਰ ਤਿਆਗ ਕੇ ਬੈਕੁੰਠ ਗਮਨ ਕਰ ਗਏ। ਉਹ ਸਿੱਖ ਨੇ ਆ ਕੇ ਖਬਰ ਦਿੱਤੀ ਕਿ ਮਹਾਰਾਜ ਜੀ ਜਿਹੜੇ ਸੰਤ ਮਨੋਹਰ ਦਾਸ ਜੀ ਰਹਿੰਦੇ ਸੀ ਗੋਇੰਦਵਾਲ ਚ, ਉਹ ਵੀ ਕੁਝ ਦਿਨ ਹੋਏ ਨੇ ਆਪਣਾ ਸਰੀਰ ਤਿਆਗ ਕੇ ਉਹ ਵੀ ਬੈਕੁੰਠ ਗਮਨ ਕਰ ਚੁੱਕੇ ਹਨ।
ਸੁਣ ਕੇ ਸ੍ਰੀ ਗੁਰੂ ਹਰਗੋਬਿੰਦ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸਿੱਖ ਦੇ ਮੁਖ ਤੋਂ ਇਹ ਸੁਣਿਆ ਕਿ ਸੰਤ ਮਨੋਹਰ ਦਾਸ ਜੀ ਸਰੀਰ ਤਿਆਗ ਗਏ ਨੇ, ਇਹ ਖਬਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ,
ਹਰਪੁਰ ਜਾਏ ਬਸੇ ਇਹ ਬ੍ਰਿੰਦ।
ਮਹਾਰਾਜ ਜੀ ਕਹਿੰਦੇ ਵੀ ਵੇਖੋ ਕਿੰਨੇ ਕਿੰਨੇ ਮਹਾਂਪੁਰਖ ਸਨ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਤੇ ਫਿਰ ਸੰਤ ਮਨੋਹਰ ਦਾਸ ਜੀ ਕਿੰਨਾ ਪਿਆਰ ਕਰਦੇ ਸਨ ਸਾਡੇ ਨਾਲ, ਕਿੰਨੀ ਗੂੜੀ ਪ੍ਰੀਤ ਸੀ ਇਹਨਾਂ ਦੀ ਗੁਰੂ ਘਰ ਨਾਲ, ਤੇ ਇਹ ਸਾਰੇ ਹੁਣ ਇਸ ਵਕਤ ਆਪਣਾ ਸਰੀਰ ਤਿਆਗ ਕੇ ਪਰਮਾਤਮਾ ਦੇ ਘਰ ਜਾ ਬਿਰਾਜੇ ਨੇ, ਗੁਰਪੁਰੀ ਜਾ ਬਿਰਾਜੇ ਹਨ।
ਅਪਰ ਨਰਨ ਸਮ ਸ਼ੋਕ ਕਰਿਓ ਹੈ।
ਬਾਬਾ ਮੋਹਰੀ ਜੀ ਦਾ ਖਿਆਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਇਆ ਨਾ, ਬਾਬਾ ਮੋਹਰੀ ਜੀ ਸਤਿਗੁਰਾਂ ਨਾਲ ਬੜਾ ਪਿਆਰ ਕਰਦੇ ਸੀ, ਤੋ ਬਾਬਾ ਮੋਹਰੀ ਜੀ ਨੂੰ ਚੇਤੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਕੁਝ ਵੈਰਾਗ ਨਾਲ ਭਰ ਆਏ ਨੇ। ਖਾਲਸਾ ਜੀ, ਜਦੋਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਰਹੇ ਨੇ ਜਿੰਨਾ ਚਿਰ, ਕੀਰਤਪੁਰ ਸਾਹਿਬ ਦਾ ਜਿਹੜਾ ਸਤਿਗੁਰਾਂ ਦਾ ਸਮਾਂ ਸੀ ਉੱਥੇ ਰਹਿਣ ਦਾ, ਉਹ ਸਤਿਗੁਰਾਂ ਦਾ ਸਮਾਂ ਬੜਾ ਕਰੁਣਾ ਵਾਲਾ ਤੇ ਵੈਰਾਗਮਈ ਸਮਾਂ ਸੀ। ਉਦੋਂ ਮਹਾਰਾਜ ਜੀ ਨੇ ਸ਼ਸਤਰ ਵੀ ਤਿਆਗ ਦਿੱਤੇ ਸੀ, ਸ਼ਿਕਾਰ ਵੀ ਨਹੀਂ ਸਨ ਖੇਡਦੇ। ਬੜੀ ਜ਼ਿਆਦਾ ਕਰੁਣਾ ਤੇ ਦਇਆ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਵਿੱਚ ਸੀ। ਜਦੋਂ ਮਹਾਰਾਜ ਜੀ ਨੇ ਸੁਣਿਆ ਕਿ ਬਾਬਾ ਮਨੋਹਰ ਦਾਸ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਾਰੇ ਚਲੇ ਗਏ ਨੇ ਸੱਚਖੰਡ, ਤੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਚ ਥੋੜਾ ਵੈਰਾਗ ਆਇਆ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਹਿਰਦਾ ਕੁਝ ਵੈਰਾਗ ਨਾਲ ਭਰਿਆ ਤੇ ਵੈਰਾਗ ਨਾਲ ਸਤਿਗੁਰਾਂ ਦੇ ਨੇਤਰਾਂ ਵਿਚੋਂ ਕੁਝ ਨੀਰ ਵੀ ਵਹਿ। ਇਹ ਵੈਰਾਗ ਕਿਤੇ ਸਧਾਰਨ ਬੰਦਿਆਂ ਵਾਲਾ ਰੋਣਾ ਨਹੀਂ ਹੈ, ਜਿਵੇਂ ਸਾਧਾਰਨ ਬੰਦੇ ਰੋਂਦੇ ਨੇ ਤੇ ਅੱਖਾਂ ਭਰਦੀਆਂ ਨੇ। ਸਤਿਗੁਰਾਂ ਦੇ ਨੇਤਰਾਂ ਵਿਚੋਂ ਜਿਹੜਾ ਇਹ ਨੀਰ ਵਹਿਆ ਹੈ, ਇਹ ਕਿਸੇ ਵਲਵਲੇ ਵਿਚ ਵਹਿ, ਇਹ ਕਿਸੇ ਪਿਆਰ ਵਿਚ ਵਹਿ। ਇੱਥੇ ਗੁਰੂ ਸਾਹਿਬ ਜੀ ਦੇ ਹਿਰਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਜਿਹੜਾ ਪ੍ਰੇਮ ਹੈ, ਉਹ ਪ੍ਰੇਮ ਨੇਤਰਾਂ ਵਿਚੋਂ ਜਲ ਬਣ ਕੇ ਵਗਿਆ ਹੈ।
ਰੁਚਰ ਬਿਲੋਚਨ ਨੀਰ ਭਰਿਓ ਹੈ।
ਸਤਿਗੁਰਾਂ ਦੇ ਬੜੇ ਸੋਹਣੇ ਨੇਤਰ ਉਹ ਜਲ ਨਾਲ ਭਰ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਕਿ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਔਰ ਸੰਤ ਮਨੋਹਰ ਦਾਸ ਜੀ ਚਲੇ ਗਏ ਨੇ।
ਪਹੁੰਚਤ ਹੈ ਰੁਮਾਲ ਕੇ ਸਾਥ।
ਸਾਹਿਬਾਂ ਦੇ ਹੱਥ ਵਿਚ ਰੁਮਾਲ ਸੀ, ਉਸ ਰੁਮਾਲ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨੇਤਰ ਪੂੰਜਦੇ ਹਨ।
ਵਹਿਰ ਦੁਆਰ ਤੇ ਨਿਕਸੇ ਨਾਥ।
ਜਗਤ ਨਾਥ ਸਤਿਗੁਰੂ ਜੀ ਉਸ ਵੇਲੇ ਆਪਣੇ ਦੀਵਾਨ ਚ ਉੱਠੇ ਨੇ, ਉੱਠ ਕੇ ਸਤਿਗੁਰੂ ਜੀ ਦਰਵਾਜੇ ਚੋਂ ਬਾਹਰ ਆਏ ਹਨ।
ਬੈਠੇ ਅਪਰ ਨਰਨ ਸਮ ਸੋਏ।
ਤੇ ਹੋਰ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਇੱਕ ਸੇਵਕ ਬੈਠੇ ਸਨ, ਉੱਥੇ ਜਿਵੇਂ ਆਮ ਸਧਾਰਨ ਵਿਅਕਤੀ ਬਹਿੰਦੇ ਨੇ, ਉਸੇ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ।
ਸੁਣ ਸੁਣ ਆਏ ਗਏ ਸਭ ਕੋਏ।
ਜਿਹਨੇ ਵੀ ਸੁਣਿਆ ਬਾਬਾ ਮੋਹਨ ਜੀ ਮੋਹਰੀ ਜੀ ਬਾਰੇ ਵੀ ਉਹ ਚਲਾਣੇ ਕਰ ਗਏ ਨੇ, ਸੰਤ ਮਨੋਹਰ ਦਾਸ ਜੀ ਚਲਾਣੇ ਕਰ ਗਏ ਨੇ, ਜਿਹਨੇ ਵੀ ਸੁਣਿਆ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿਚ ਆਏ ਹਨ।
ਫਿਰ ਸਭ ਮੈਂ ਤਬ ਗੁਰੂ ਅਗਾਦ।
ਅਗਾਦ ਬੋਧ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਸੰਗਤ ਦੇ ਵਿਚ ਬੈਠੇ ਨੇ, ਸਾਰੀ ਸੰਗਤ ਵਿਚ ਬੈਠ ਕੇ ਦਰਸ਼ਨ ਦੇ ਰਹੇ ਨੇ।
ਧਰੇ ਮੌਨ ਤਾਂ ਲਗੀ ਸਮਾਦ।
ਮਹਾਰਾਜ ਜੀ ਬਿਲਕੁਲ ਚੁੱਪ ਬੈਠੇ ਨੇ, ਨੇਤਰ ਬੰਦ ਨੇ ਤੇ ਸਤਿਗੁਰੂ ਜੀ ਸਮਾਧੀ ਵਿਚ ਬੈਠ ਗਏ ਨੇ। महाराज गुरु हरगोबिंद साहब जी दी बैठिया बैठिया समाधि लग गई है, नेत्र बंद ने चुप करके बैठे हन।
दोए कटका आसन थिर रहे।
दो घड़िया तक सतगुरु जी नेत्र नहीं खोले, एक घड़ी 24 मिंटां दी हुंदी अजकल दे मिंटां दे हिसाब नाल, दो घड़िया यानी कि 48 मिंटां तक सतगुरां दी समाधि लगी रही, नेत्र सतगुरां दे बंद रहे, महाराज जी ने अपनियां अखां नहीं खोलियां।
लोचन मुंदे ना तन सुध अहे।
नेत्र बंद ने शरीर दी भी कोई सोझी नहीं रही गुरु हरगोबिंद साहब समाधि विच। खालसा जी शरीर दी सोझी नहीं रहिंदी जदों समाधि विच अवस्था हुंदी है, जदों समाधि विच सुरत चली जांदी है उदों शरीर दी सुध बुध भुल जांदी, मैं किथे बैठा, देश काल वस्तु तिने चीजां भुल जांदियां, ना ये पता रहिंदा भी किथे बैठे हां, ना ये पता लगता भी टाइम किन्ना होया, ते ना ही ये पता लगता कि मेरा शरीर किथे है, शरीर की है। समाधि विच तिने चीजां दा इन्हां तिन्नां दी विसिमरती हो जांदी है। गुरु हरगोबिंद साहब जी महाराज जी दी इहो जी समाधि लग गई बैठे हां कि शरीर दी सोझी नहीं रही, शरीर दी सुध बुध नहीं रही।
रहे अडोल अंग तिस काल।
बिल्कुल अडोल सतगुरां दा शरीर, शरीर निरहल है, ना हाथ हिलदे ने ना पैर हिलदे ने, बिल्कुल सारा शरीर सतगुरां दा अडोल है।
पुन खोले द्रिग रुचर विशाल।
जदों दो घड़ियां बीत गईयां ते फिर गुरु हरगोबिंद साहब जी महाराज जी ने अपने सोहने नेत्र कमल खोले हन, फिर सतगुरु छेवें पातशाह ने अखां खोलियां हन।
वाहो वाहो मुख ते तब कहो दास मनोहर पद पद लयो।
सतगुरु जी ने जदों अखां खोलियां ना ते अखां खोलदिआं सार बोले, कहिंदे वाह 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 मनोहर दास ने बड़ी उच्ची पदवी प्राप्त कर ली। मनोहर दास शरीर त्याग गए सी, संत मनोहर दास जी कहते संत मनोहर दास ने बड़ी उच्ची पदवी प्राप्त कर लिया, वाह वाह वाहो वाहो कह के मनोहर दास नु सतगुरां ने सलाहया है।
पूजन को सब हुन सुनायो।
सतगुरां नु सब नु सुनाण वास्ते महाराज सच्चे पातशाह ने ए दसण वास्ते के संत मनोहर दास जी कौन सी जिन्हां नूं गुरु हरगोबिंद साहब कहिंदे ने वाह वाह उच्ची पदवी ते पहुंचे ने मनोहर दास। दरअसल संत मनोहर दास हैण कौन, सारी संगत नूं सुनाण वास्ते महाराज जी पुछण लगे,
कौन करम तप फल तिन पायो।
महाराज जी पुछण लगे संगत विच ही, कहण लगे भाई सिखो कोई दसेगा के संत मनोहर दास ने एहो जिहा केड़ा कर्म कीता है, एहो जिहा केड़ा तप कीता है जिस तप दे सदका उन्हां नूं एहो जी उत्तम पदवी मिली है। महाराज जी संगत सारी नूं दसण वास्ते ना आप ही पुछदे ने, कहिंदे भाई तुहाडे च कोई दसेगा कि संत मनोहर दास ने एहो जिहा केड़ा कर्म कीता है, संत मनोहर दास ने एहो जी केड़ी तपस्या कीती है कि उन्हां नूं एहो जिहा उत्तम फल उत्तम पदवी प्राप्त हुई है।
कश्मीरी इक सिख विशाला।
जदों महाराज जी ने सवाल कीता ते लागे कश्मीर दा रहण वाला एक सिख बैठा सी।
गुर टिग रहे सो नाम कमाला।
ये सतगुरां दे कोल ही रहिंदा सी और इस सिख दा नां सी भाई कमाला। भाई कमाला नां दा एक कश्मीरी सिख ये हर वेले सतगुरु जी दे चरणा च रहिंदा सी।
तिन कर जोर कयो सुन स्वामी।
भाई कमाला जी ने हाथ जोड़े, जदों सतगुरां दा सवाल होया ते सवाल सुन के भाई कमाले ने हाथ जोड़े, हाथ जोड़ के भाई कमाला जी कहण लगे,
सब किछ जानो अंतर जामी।
हे अंतर जामी सतगुरु तुहाडे कोलों केड़ा कुछ लुकिया, महाराज तुसी जानी जानो सब कुछ जानदे हो अंतर जामी हो।
तौ दास के गुण बिद तावन।
फिर भी महाराज जी अपने दास दे गुणा नूं बिदत करन वास्ते, अपने सेवक दी वडियाई नूं संसार विच उजागर करन वास्ते,
ਪੂਜਤ ਹੋ ਮੈਂ ਕਰੋ ਸੁਨਾਵਨ।
ਤੁਸੀਂ ਪੁੱਛ ਰਹੇ ਹੋ ਤੇ ਮਹਾਰਾਜ ਜੀ ਆਪਣੇ ਸੇਵਕ ਦੀ ਵਡਿਆਈ ਉਜਾਗਰ ਕਰਨ ਲਈ ਪੁੱਛ ਰਹੇ ਹੋ, ਇਸ ਕਰਕੇ ਮਹਾਰਾਜ ਜੀ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਸੰਤ ਮਨੋਹਰ ਦਾਸ ਦੀ ਇਹੋ ਜਿਹੀ ਕਿਹੜੀ ਤਪੱਸਿਆ ਹੈ, ਸੰਤ ਮਨੋਹਰ ਦਾਸ ਨੇ ਇਹੋ ਜਿਹੀ ਕਿਹੜੀ ਘਾਲਣਾ ਘਾਲੀ ਹੈ ਕਿ ਉਹਨਾਂ ਨੂੰ ਇਹੋ ਜਿਹੀ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ, ਇਹ ਮੈਂ ਆਪ ਜੀ ਦੇ ਪੁੱਛਣ ਅਨੁਸਾਰ ਜ਼ਰੂਰ ਦੱਸਾਂਗਾ।
ਸ੍ਰੀ ਗੁਰ ਅਰਜਨ ਓਲੇ ਗੋਦ ਰਹਿਓ ਖਿਲਾਵਤ ਪਾਏ ਪਰਮੋਦ।
ਮਹਾਰਾਜ ਜੀ ਸੰਤ ਮਨੋਹਰ ਦਾਸ ਦੀ ਇਹ ਤਪੱਸਿਆ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਬਾਲ ਰੂਪ ਵਿਚ ਸੀ ਨਾ ਪੰਜਵੇਂ ਪਾਤਸ਼ਾਹ, ਉਨ੍ਹਾਂ ਨੂੰ ਆਪਣੀ ਗੋਦ ਵਿਚ ਲੈ ਕੇ ਖਿਡਾਵੇ ਬਣ ਕੇ ਸੰਤ ਮਨੋਹਰ ਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਖਿਡਾਉਂਦੇ ਰਹੇ ਨੇ। ਸੰਤ ਮਨੋਹਰ ਦਾਸ ਜੀ ਗੁਰੂ ਅਰਜਨ ਸਾਹਿਬ ਦੇ ਖਿਡਾਵੇ ਸੀ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਬਾਲ ਰੂਪ ਵਿਚ ਸਨ ਗੋਇੰਦਵਾਲ ਸਾਹਿਬ, ਤੇ ਉਦੋਂ ਉਨ੍ਹਾਂ ਨੂੰ ਆਪਣੀ ਗੋਦ ਚ ਲੈ ਕੇ ਉਨ੍ਹਾਂ ਨੂੰ ਖਿਡਾਉਣਾ, ਘੰਟਿਆਂ ਬੱਧੀ ਉਨ੍ਹਾਂ ਨੂੰ ਆਪਣੀ ਗੋਦ ਚ ਚੁੱਕ ਕੇ ਵਿਚਰਨਾ, ਸੈਰ ਕਰਨੀ, ਇਹ ਤਪੱਸਿਆ ਸੰਤ ਮਨੋਹਰ ਦਾਸ ਜੀ ਨੇ ਕੀਤੀ ਹੈ।
ਇੱਕ ਤੋਂ ਇਹ ਸ਼ੁਭ ਕਰਮ ਮਹਾਨਾ,
ਇੱਕ ਤੇ ਇਹ ਸ਼ੁਭ ਕਰਮ, ਗੁਰੂ ਅਰਜਨ ਸਾਹਿਬ ਦਾ ਖਿਡਾਵਾ ਬਣਨਾ ਕੋਈ ਛੋਟੀ ਗੱਲ, ਇੱਕ ਤਾਂ ਇਹ ਤਪੱਸਿਆ ਉਨ੍ਹਾਂ ਦੀ, ਇੱਕ ਤਾਂ ਇਹ ਉਨ੍ਹਾਂ ਦਾ ਵਿਸ਼ਾਲ ਕਰਮ ਹੈ ਕਿ ਉਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਖਿਡਾਇਆ ਹੈ।
ਅਪਰ ਸੁਣੋ ਜੋ ਤਿਸ ਕ੍ਰਿਤ ਠਾਨਾ,
ਮਹਾਰਾਜ ਜੀ ਇੱਕ ਹੋਰ ਉਨ੍ਹਾਂ ਦੀ ਘਾਲਣਾ ਉਹ ਵੀ ਸੁਣੋ ਜਿਹੜੀ ਸੰਤ ਮਨੋਹਰ ਦਾਸ ਨੇ ਘਾਲੀ ਹੈ, ਹੋਰ ਵੀ ਉਨ੍ਹਾਂ ਦੀ ਇੱਕ ਘਾਲਣਾ ਹੈ, ਆਪ ਜੀ ਸੁਣੋ।
ਗੁਰੂ ਅਮਰ ਜੀ ਸੇਵਨ ਕਰੇ,
ਸੰਤ ਮਨੋਹਰ ਦਾਸ ਨੇ ਗੁਰੂ ਅਮਰਦਾਸ ਜੀ ਦੀ ਬੜੀ ਸੇਵਾ ਕੀਤੀ, ਉਨ੍ਹਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ, ਉਨ੍ਹਾਂ ਦੇ ਚਰਨਾਂ ਦੀ ਬੜੀ ਭਾਰੀ ਤੇ ਲੰਮੇ ਸਮੇਂ ਤੱਕ ਸੰਤ ਮਨੋਹਰ ਦਾਸ ਨੇ ਸੇਵਾ ਕੀਤੀ ਹੈ।
ਪੂਰਨ ਮਾਸ਼ੀ ਮੇਲਾ ਭਰੇ,
ਮਹਾਰਾਜ ਜੀ ਜਿਹੜਾ ਪੂਰਨ ਮਾਸ਼ੀ ਦਾ ਮੇਲਾ ਗੋਇੰਦਵਾਲ ਸਾਹਿਬ ਵਿਖੇ ਭਰਦਾ ਸੀ,
ਤਬੇ ਪ੍ਰੀਤ ਤਰ ਕਰੇ ਆਹਾਰਾ,
ਤੇ ਲੰਗਰ ਦੀ ਜਿਹੜੀ ਸੇਵਾ ਸੀ, ਲੰਗਰ ਤਿਆਰ ਕਰਨਾ, ਪ੍ਰਸ਼ਾਦਾ ਤਿਆਰ ਕਰਨਾ, ਉਹ ਸਾਰੀ ਸੇਵਾ ਸੰਤ ਮਨੋਹਰ ਦਾਸ ਜੀ ਕਰਿਆ ਕਰਦੇ ਸੀ। ਸੰਤ ਮਨੋਹਰ ਦਾਸ ਜੀ ਲੰਗਰ ਤਿਆਰ ਕਰਿਆ ਕਰਦੇ ਸੀ ਪੂਰਨਮਾਸ਼ੀ ਨੂੰ।
ਅਨੇਕ ਪ੍ਰਕਾਰਨ ਕੇ ਕਰ ਤਿਆਰਾ,
ਅਨੇਕ ਪ੍ਰਕਾਰ ਦੇ ਆਹਾਰ ਤਿਆਰ ਕਰਨੇ ਸੰਗਤ ਵਾਸਤੇ, ਆਈਆਂ ਹੋਈਆਂ ਸੰਗਤਾਂ ਲਈ ਭੋਜਨ ਤਿਆਰ ਕਰਨਾ, ਇਹ ਜਿੰਮੇਵਾਰੀ ਸੰਤ ਮਨੋਹਰ ਦਾਸ ਜੀ ਨਿਭਾਉਂਦੇ ਸਨ।
ਸ੍ਰੀ ਗੁਰ ਅਮਰ ਕੇਰ ਸੰਤਾਨ,
ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਸੰਤਾਨ ਹੈ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ,
ਤਿਨੇ ਅਚਾਵੇਂ ਕਰ ਕਰ ਮਾਨ,
ਉਹਨਾਂ ਦਾ ਬੜਾ ਮਾਣ ਸਤਿਕਾਰ ਕਰਕੇ ਸੰਤ ਮਨੋਹਰ ਦਾਸ ਜੀ ਆਪਣੇ ਹੱਥੀ ਉਹਨਾਂ ਨੂੰ ਪ੍ਰਸ਼ਾਦਾ ਚੁਕਾਉਂਦੇ ਸੀ, ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ, ਜਾਂ ਗੁਰੂ ਅਮਰਦਾਸ ਸਾਹਿਬ ਦੇ ਜਿੰਨੇ ਪੋਤਰੇ ਪੜਪੋਤਰੇ ਸੀ ਉਨ੍ਹਾਂ ਸਾਰਿਆਂ ਨੂੰ ਪ੍ਰਸ਼ਾਦਾ ਚਕਾਣਾ, ਇਹ ਸੰਤ ਮਨੋਹਰ ਦਾਸ ਜੀ ਦੀ ਸੇਵਾ ਸੀ, ਇਹ ਸੰਤ ਮਨੋਹਰ ਦਾਸ ਜੀ ਦੀ ਘਾਲਣਾ ਸੀ।
ਮਨ ਪਾਵਤ ਦੇ ਮੋਦ ਪ੍ਰਵੀਨ,
ਮਨ ਭਾਉਂਦੀਆਂ ਖੁਸ਼ੀਆਂ ਗੁਰੂ ਘਰੋਂ ਸੰਤ ਮਨੋਹਰ ਦਾਸ ਜੀ ਪ੍ਰਾਪਤ ਕਰਦੇ ਰਹੇ।
ਹੁਣ ਪਹਿਰਾਵੇ ਵਸਤਰ ਨਵੀਨ,
ਫਿਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਨਵੇਂ ਨਵੇਂ ਕੱਪੜੇ ਪਵਾਣੇ, ਉਹਨਾਂ ਨੂੰ ਵਸਤਰ ਆਦਿਕ ਪਹਿਨਾਉਣੇ।
ਕਿਨ ਕੋ ਸੇਵੇ ਅਨਕ ਪ੍ਰਕਾਰੇ,
ਇਹਦਾ ਅਨਕ ਪ੍ਰਕਾਰ ਦੀ ਸੇਵਾ ਜਿਹੜੀ ਸੀ ਗੁਰੂ ਘਰ ਦੀ, ਗੁਰੂ ਕੇ ਸਾਹਿਬਜ਼ਾਦਿਆਂ ਦੀ, ਗੁਰੂ ਅਰਜਨ ਸਾਹਿਬ ਨੂੰ ਖਿਡਾਉਣਾ, ਉਹਨਾਂ ਦੀ ਪਰਵਰਿਸ਼ ਕਰਨੀ, ਇਹ ਸਾਰੀਆਂ ਸੇਵਾਵਾਂ ਅਨੇਕ ਪ੍ਰਕਾਰ ਦੀਆਂ ਮਨੋਹਰ ਦਾਸ ਜੀ ਕਰਦੇ ਨੇ।
ਕਰੇ ਕੀਰਤਨ ਜਾਏ ਚੁਬਾਰੇ,
ਫਿਰ ਮਹਾਰਾਜ ਜੀ ਜਿੱਥੇ ਸੇਵਾ ਕਰਦੇ ਸੀ ਮਨੋਹਰ ਦਾਸ ਜੀ, ਉਥੇ ਚੁਬਾਰਾ ਸਾਹਿਬ ਜਾ ਕੇ ਉਹ ਕੀਰਤਨ ਵੀ ਕਰਿਆ ਕਰਦੇ ਸਨ। ਉਨ੍ਹਾਂ ਨੇ ਬੈਠ ਜਾਣਾ ਚੌਂਕੜਾ ਮਾਰ ਕੇ, ਸੁਰਤ ਜੁੜ ਜਾਣੀ ਗੁਰੂ ਦੇ ਚਰਨਾਂ ਨਾਲ, ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ, ਔਰ ਘੰਟਿਆਂ ਬੱਧੀ ਬੈਠ ਕੇ ਚੁਬਾਰਾ ਸਾਹਿਬ ਉਨ੍ਹਾਂ ਨੇ ਕੀਰਤਨ ਕਰਨਾ।
ਕਦੇ ਬਾਵਲੀ ਬੈਠੇ ਆਏ,
ਕਦੇ ਮਨੋਹਰ ਦਾਸ ਜੀ ਬੌਲੀ ਸਾਹਿਬ ਜਿੱਥੇ ਬਾਹਰ ਖੜਾ ਬਣਿਆ ਹੋਇਆ, ਉਹ ਥੜੇ ਦੇ ਕੋਲ ਆ ਕੇ ਸੰਤ ਮਨੋਹਰ ਦਾਸ ਜੀ ਬੈਠਦੇ ਸਨ।
ਆਸਾ ਵਾਰ ਸ਼ਬਦ ਜੁੱਤ ਗਾਏ,
ਬੜੇ ਪਿਆਰ ਨਾਲ ਉੱਥੇ ਬਹਿ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਆਸਾ ਜੀ ਦੀ ਵਾਰ ਦਾ ਕੀਰਤਨ ਵਿੱਚ ਸ਼ਬਦ ਲਾ ਕੇ ਬੜੇ ਪਿਆਰ ਨਾਲ ਮਿੱਠੀ ਆਵਾਜ਼ ਚ ਮਨੋਹਰ ਦਾਸ ਜੀ ਨੇ ਕੀਰਤਨ ਕਰਨਾ।
ਗੁਰੂ ਅਮਰਸ ਤੰਤ ਕੇ ਪਾਸ,
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਸੰਤਤ ਹੈ, ਸੰਤਾਨ ਹੈ, ਸੰਤਾਨ ਦੇ ਕੋਲ ਹੀ ਰਹੇ ਨੇ ਬਾਬਾ ਮਨੋਹਰ ਦਾਸ ਜੀ।
ਘਰ ਗੁਰ ਭਗਤ ਮਨੋਹਰ ਦਾਸ,
ਇਹਦਾ ਗੁਰੂ ਘਰ ਦੀ ਬੜੀ ਵੱਡੀ ਭਗਤੀ ਕੀਤੀ ਹੈ ਇਹਨਾਂ ਨੇ, ਬੜੀ ਵੱਡੀ ਘਾਲਣਾ ਮਨੋਹਰ ਦਾਸ ਜੀ ਨੇ ਘਾਲੀ, ਤਾਂ ਹੀ ਉਹਨਾਂ ਨੂੰ ਸੰਤ ਮਨੋਹਰ ਦਾਸ ਕਹਿੰਦੇ ਨੇ ਕਿ ਉਹਨਾਂ ਨੇ ਬੜੀ ਵੱਡੀ ਘਾਲਣਾ, ਬੜੀ ਵੱਡੀ ਤਪੱਸਿਆ ਗੁਰੂ ਘਰ ਦੀ ਕੀਤੀ ਹੈ।
ਇਨ ਸ਼ੁਭ ਕਰ ਮਨ ਉਹ ਫਲ ਹੋਆ, ਲਿਓ ਮਹਾਪਦ ਜੋ ਤੁਮ ਜੋ ਆ।
ਮਹਾਰਾਜ ਜੀ ਤੁਸੀਂ ਜੋ ਵੇਖਿਆ ਇਸ ਵਕਤ ਕੇ ਸੰਤ ਮਨੋਹਰ ਦਾਸ ਜੀ ਬੜੀ ਪਰਮ ਪਦਵੀ ਤੇ ਪਹੁੰਚੇ ਨੇ, ਉਹਨਾਂ ਦੀ ਪਰਮ ਪਦਵੀ ਤੇ ਪਹੁੰਚਣ ਤੱਕ ਦੀ ਅਵਸਥਾ ਉਹਨਾਂ ਦੀ ਬਣੀ ਆ ਗੁਰੂ ਘਰ ਦੀ ਸੇਵਾ ਕਰਕੇ। ਇਹ ਘਾਲਣਾ ਘਾਲ ਕੇ ਗੁਰੂ ਅਰਜਨ ਸਾਹਿਬ ਨੂੰ ਖੜਾ ਕੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ, ਕੀਰਤਨ ਕਰਕੇ, ਲੰਗਰ ਤਿਆਰ ਕਰਕੇ, ਇਹ ਸਾਰੀਆਂ ਸੇਵਾਵਾਂ ਕਰਕੇ ਸੰਤ ਮਨੋਹਰ ਦਾਸ ਜੀ ਇਹੋ ਜੀ ਉੱਤਮ ਪਦਵੀ ਤੇ ਪਹੁੰਚੇ ਨੇ। ਇਹ ਮਹਾਰਾਜ ਜਿਹੜੀ ਪਦਵੀ ਤੇ ਬੈਠਿਆ ਤੁਸੀਂ ਮਨੋਹਰ ਦਾਸ ਜੀ ਨੂੰ ਹੁਣ ਵੇਖਿਆ ਹੈ।
ਕਹੇ ਆਪ ਕੇ ਹਮਨੇ ਜਾਣਿਓ,
ਮਹਾਰਾਜ ਜੀ ਤੁਹਾਡੇ ਕਹਿਣ ਤੇ ਹੁਣ ਸਾਨੂੰ ਪਤਾ ਲੱਗਾ, ਕਿਉਂਕਿ ਤੁਸੀਂ ਨੇਤਰ ਬੰਦ ਕਰਕੇ ਖੋਲ ਕੇ ਗੱਲ ਕਹੀ ਹੈ। ਵਾਹ ਵਾਹ ਮਨੋਹਰ ਦਾਸ ਜੀ ਵਾਹ, ਤੁਸੀਂ ਬੜੀ ਪਰਮ ਪਦਵੀ ਤੇ ਪਹੁੰਚੇ ਹੋ। ਮਹਾਰਾਜ ਤੁਹਾਡੇ ਕੋਲੋਂ ਅਸੀਂ ਇਹ ਗੱਲ ਜਾਣੀ ਹੈ ਕਿ ਸੰਤ ਮਨੋਹਰ ਦਾਸ ਜੀ ਪਰਮ ਪਦਵੀ ਤੇ ਪਹੁੰਚੇ ਹਨ।
ਇਸ ਪ੍ਰਕਾਰ ਤਪ ਤਿਸ ਨੇ ਠਾਣਿਓ,
ਅਸੀਂ ਤਾਂ ਇਹ ਜਾਣਦੇ ਹਾਂ ਵੀ ਮਨੋਹਰ ਦਾਸ ਨੇ ਏਦਾਂ ਦਾ ਤਪ ਕੀਤਾ, ਏਦਾਂ ਦੀ ਤਪੱਸਿਆ ਦਾ ਹੀ ਫਲ ਉਹਨਾਂ ਨੂੰ ਮਿਲਿਆ। ਗੁਰੂ ਘਰ ਦੀ ਘਾਲੀ ਹੋਈ ਘਾਲਣਾ ਅਜਾਈ ਨਹੀਂ ਜਾਂਦੀ, ਜਿੰਨੀ ਘਾਲਣਾ ਕੋਈ ਘਾਲਦਾ ਉਹਨੂੰ ਓਨਾ ਫਲ ਪ੍ਰਾਪਤ ਹੁੰਦਾ ਹੈ। ਇੱਕ ਤਿਲ ਨਹੀਂ ਭੰਨਾ ਘਾਲੇ, ਗੁਰੂ ਘਰ ਦਾ ਬਿਰਦ ਹੈ ਕਿ ਜਿਹੜਾ ਕੋਈ ਘਾਲਣਾ ਘਾਲਦਾ ਨਾ, ਤਿਲ ਮਾਤਰ ਵੀ ਘਾਲਣਾ ਉਹਦੀ ਵਿਅਰਥ ਨਹੀਂ ਜਾਣ ਦਿੰਦੇ ਮੇਰੇ ਸਤਿਗੁਰੂ। ਇਹੋ ਜਿਹੇ ਵੱਡੇ ਦਿਆਲੂ ਤੇ ਕਿਰਪਾਲੂ ਨੇ ਸਤਿਗੁਰੂ, ਇੱਕ ਤਿਲ ਮਾਤਰ ਵੀ ਘਾਲਣਾ ਜਾਈ ਨਹੀਂ ਜਾਣ ਦਿੰਦੇ। ਕਹਿੰਦੇ ਮਹਾਰਾਜ ਜੀ ਸੰਤ ਮਨੋਹਰ ਦਾਸ ਨੂੰ ਇਹ ਘਾਲਣਾ ਘਾਲਣ ਕਰਕੇ ਇਹ ਪਰਮ ਪਦਵੀ ਪ੍ਰਾਪਤ ਹੋਈ ਹੈ। ਜਿਹੜੀ ਪਰਮ ਪਦਵੀ ਤੇ ਬੈਠਿਆ ਉਹਨਾਂ ਨੂੰ ਤੁਸੀਂ ਹੁਣ ਵੇਖਿਆ, ਆਪਣੇ ਧਿਆਨ ਵਿੱਚ, ਆਪਣੀ ਸਮਾਧੀ ਵਿੱਚ ਵੇਖਿਆ ਹੈ।
ਹਿਮ ਸੁਣ ਕੇ ਸ਼੍ਰੀ ਹਰਗੋਬਿੰਦ,
ਜਦੋਂ ਭਾਈ ਕਮਾਲਾ ਜੀ ਨੇ ਇਹ ਬਚਨ ਕਹੇ, ਸੰਤ ਮਨੋਹਰ ਦਾਸ ਜੀ ਬਾਰੇ ਦੱਸਿਆ, ਸਾਰੀ ਸੰਗਤ ਨੇ ਬਚਨ ਸੁਣੇ, ਤੇ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਬੋਲੇ ਬਾਤ ਸੁਣਾਵਤ ਬ੍ਰਿੰਦ।
ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ,
ਸ੍ਰੀ ਗੁਰ ਅਮਰਦਾਸ ਸੰਤਾਨ।
ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਦੀ ਜਿਹੜੀ ਸੰਤਾਨ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ, ਉਹਨਾਂ ਦੇ ਪੋਤਰੇ ਪੜਪੋਤਰੇ ਨੇ, ਜਿਹੜੀ ਸੰਤਾਨ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਭੱਲੇ ਸਾਹਿਬਜ਼ਾਦੇ ਹਨ,
ਹਮਨੇ ਸੇਵੇ ਤਬ ਨਿਜ ਪਾਨ।
ਮਹਾਰਾਜ ਜੀ ਕਹਿੰਦੇ ਵੀ ਅਸੀਂ ਕਦੇ ਸੇਵਾ ਨਹੀਂ ਕੀਤੀ ਆਪਣੇ ਹੱਥਾਂ ਨਾਲ। ਗੁਰੂ ਹਰਗੋਬਿੰਦ ਸਾਹਿਬ ਦੇ ਮਨ ਦਾ ਵੇਖੋ ਪਿਆਰ, ਇੱਥੇ ਗੁਰੂ ਜੀ ਦੇ ਗੁਰੂ ਅਮਰ ਪ੍ਰੇਮ ਦਾ ਕਮਾਲ ਹੈ, ਤੇ ਉਸ ਭਾਰੀ ਪ੍ਰੇਮ ਨੂੰ ਆਪਣੇ ਅੰਦਰੋਂ ਪ੍ਰਗਟ ਕਰਦਿਆਂ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਜੀ ਅਸੀਂ ਕਦੇ ਗੁਰੂ ਅਮਰਦਾਸ ਜੀ ਦੀ ਸੰਤਾਨ ਦੀ ਸੇਵਾ ਨਹੀਂ ਕੀਤੀ। ਉਹ ਤਾਂ ਬੜੀ ਉੱਚੀ ਪਦਵੀ ਦੇ ਮਾਲਕ ਨੇ, ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਪੜਪੋਤਰੇ ਨੇ, ਪਰ ਅਸੀਂ ਉਹਨਾਂ ਦੀ ਕਦੇ ਆਪਣੇ ਹੱਥੀਂ ਸੇਵਾ ਨਹੀਂ ਕੀਤੀ।
ਪਰਸੋ ਟਹਿਲ ਨਾਮ ਤੇ ਹੋਈ,
ਹਾਂ ਉਹਨਾਂ ਦੀ ਸੰਗਤ ਤਾਂ ਅਸੀਂ ਕੀਤੀ ਹੈ, ਪਰ ਅਸੀਂ ਆਪਣੇ ਹੱਥਾਂ ਨਾਲ ਉਹਨਾਂ ਦੀ ਸੇਵਾ ਨਹੀਂ ਕਰ ਸਕੇ।
ਦੇਤ ਮਹਾਪਦਵੀ ਕੋ ਜੋਈ,
ਕਿਉਂਕਿ ਉਹਨਾਂ ਦੀ ਕੀਤੀ ਹੋਈ ਸੇਵਾ ਤਾਂ ਪਰਮ ਪਦਵੀ ਦੀ ਦਾਤ ਦਿੰਦੀ। ਵੇਖੋ ਸੰਤ ਮਨੋਹਰ ਦਾਸ ਨੂੰ ਕਿੰਨੀ ਉੱਚੀ ਪਦਵੀ ਮਿਲੀ ਉਹਨਾਂ ਦੀ ਸੇਵਾ ਕਰਕੇ। ਕਹਿੰਦੇ ਉਹਨਾਂ ਦੀ ਸੇਵਾ ਕੀਤਿਆਂ ਤਾਂ ਉੱਤਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਜਬ ਤੇ ਤੁਰਕਾਂ ਕੀਨ ਬਖੇਰਾ,
ਜਦੋਂ ਦਾ ਤੁਰਕਾਂ ਨੇ ਸਾਡੇ ਨਾਲ ਬਖੇੜਾ ਕੀਤਾ, ਆ ਤੁਰਕਾਂ ਨਾਲ ਸਾਡੇ ਜਦੋਂ ਦੇ ਜੰਗ ਯੁੱਧ ਚੱਲ ਰਹੇ ਨੇ।
ਤਬ ਤੇ ਗੋਇੰਦਵਾਲ ਨਹੇਰਾ,
ਉਦੋਂ ਤੋਂ ਬਾਅਦ ਅਸੀਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਹੀ ਨਹੀਂ ਕਰ ਸਕੇ। ਕਿੰਨੇ ਸਾਲ ਬੀਤ ਗਏ ਨੇ, ਅਸੀਂ ਗੋਇੰਦਵਾਲ ਸਾਹਿਬ ਕਿੰਨਾ ਚਿਰ ਹੋ ਗਿਆ ਵਾਪਸ ਜਾ ਹੀ ਨਹੀਂ ਸਕੇ।
ਸ੍ਰੀ ਗੁਰੂ ਅਮਰਦਾਸ ਸੰਤਾਨ,
ਗੁਰੂ ਅਮਰਦਾਸ ਜੀ ਦੀ ਸੰਤਾਨ ਇਸ ਵਕਤ ਗੋਇੰਦਵਾਲ ਸਾਹਿਬ ਰਹਿ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਬੱਚੇ ਇਸ ਵਕਤ ਗੋਇੰਦਵਾਲ ਸਾਹਿਬ ਚ ਨਿਵਾਸ ਕਰ ਰਹੇ ਨੇ।
ਕਿਮ ਹਮ ਸੇਵਾ ਕਰੇ ਮਹਾਨ,
ਅਸੀਂ ਉਹਨਾਂ ਦੀ ਸੇਵਾ ਕਿਵੇਂ ਕਰੀਏ, ਕਿਹੜੇ ਢੰਗ ਨਾਲ ਅਸੀਂ ਉਹਨਾਂ ਦੀ ਚੱਲ ਕੇ ਸੇਵਾ ਕਰੀਏ।
ਦਿਸਪੁਰ ਹਮ ਤੇ ਜਾਏ ਨਾ ਜਾਈ,
ਕਿਉਂਕਿ ਹੁਣ ਅਸੀਂ ਉੱਥੇ ਜਾ ਨਹੀਂ ਸਕਦੇ। ਗੋਇੰਦਵਾਲ ਸਾਹਿਬ ਤਾਂ ਅਸੀਂ ਹੁਣ ਜਾ ਨਹੀਂ ਸਕਦੇ। ਸਾਡਾ ਦਿਲ ਕਰਦਾ ਕਿ ਅਸੀਂ ਉਹਨਾਂ ਦੀ ਸੇਵਾ ਕਰੀਏ, ਪਰ ਹੁਣ ਅਸੀਂ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਨਹੀਂ ਸਕਦੇ।
ਗਿਰੰਕਾਲ ਪਾ ਖਬਰ ਨਾ ਪਾਈ,
ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਉਹਨਾਂ ਦੀ ਕੋਈ ਖਬਰਸਾਰ ਵੀ ਨਹੀਂ ਮਿਲੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਕੀ ਹਾਲ ਚਾਲ ਹੈ। ਉਹਨਾਂ ਦੀ ਖਬਰਸਾਰ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਨਹੀਂ ਮਿਲੀ।
ਹਮ ਕੋ ਰਹੇ ਜੋ ਵਿਘਨ ਵਿਸਾਲਾ,
ਕਿ ਅਸੀਂ ਤਾਂ ਇੱਥੇ ਵਿਘਨਾਂ ਵਿੱਚ ਰਹੇ ਹਾਂ, ਕਈ ਪ੍ਰਕਾਰ ਦੇ ਜੰਗਾਂ ਯੁੱਧਾਂ ਦੇ ਵਿੱਚ ਹੀ ਰਹੇ ਹਾਂ।
ਤੁਰਕਨ ਸੰਗ ਜੰਗ ਸਭ ਕਾਲਾ,
ਤੁਰਕਾਂ ਦੇ ਨਾਲ ਮਲੇਛਾਂ ਦੇ ਨਾਲ ਸਾਡੇ ਜੰਗ ਯੁੱਧ ਹੋ ਰਹੇ ਨੇ, ਇਹਨਾਂ ਦੇ ਨਾਲ ਸਰਬ ਸਮੇਂ ਸਾਡੇ ਜੰਗ ਯੁੱਧ ਹੋਏ ਨੇ।
ਭਾਈ ਗੜੀਆ ਸੰਤ ਪ੍ਰਵੀਨ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਕਿ ਸਾਡੇ ਕੋਲੋਂ ਤਾਂ ਉਹਨਾਂ ਦੀ ਸੇਵਾ ਨਹੀਂ ਹੋ ਸਕੀ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦਿਆਂ ਦੀ, ਤੇ ਲਾਗੇ ਗੁਰਸਿੱਖ ਖੜਿਆ ਸੀ, ਇਹਦਾ ਨਾਂ ਹੈ ਭਾਈ ਗੜੀਆ। ਭਾਈ ਗੜੀਆ ਜੀ ਉਸ ਵੇਲੇ ਨੇੜੇ ਖੜੇ ਸੀ, ਜਿਹੜੇ ਬੜੇ ਮਹਾਨ ਸੰਤ ਨੇ। ਇਹਨਾਂ ਨੇ ਕਸ਼ਮੀਰ ਦੇ ਇਲਾਕੇ ਚ ਬੜਾ ਭਾਰੀ ਪ੍ਰਚਾਰ ਕੀਤਾ ਸੀ ਸਿੱਖੀ ਦਾ। ਭਾਈ ਸਾਹਿਬ ਭਾਈ ਗੜੀਆ ਜੀ ਉਸ ਵੇਲੇ ਲਾਗੇ ਖੜੇ ਸਨ।
ਇਸ ਕੀ ਦਿਸ਼ਾ ਬਿਲੋਕਨ ਕੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੜੀਆ ਜੀ ਵੱਲ ਵੇਖਿਆ, ਲਾਗੇ ਹੀ ਖੜੇ ਸੀ। ਉਹਨਾਂ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ।
ਗਯੋ ਤਾਏ ਸੋ ਤੁਮੇ ਅਬ ਜਾਵੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਗੜੀਆ ਜੀ ਏਦਾਂ ਕਰੋ ਕਿ ਹੁਣ ਤੁਸੀਂ ਜਾਓ ਗੋਇੰਦਵਾਲ ਸਾਹਿਬ, ਤੁਸੀਂ ਬੜੇ ਪਿਆਰ ਵਾਲੇ ਗੁਰੂ ਘਰ ਦੇ ਸਿੱਖ ਹੋ, ਫਕੀਰ ਹੋ, ਇਸ ਕਰਕੇ ਤੁਸੀਂ ਜਾਓ ਗੋਇੰਦਵਾਲ ਸਾਹਿਬ।
ਕਹਿ ਆਨੰਦ ਕੋ ਏਠਾਂ ਲਿਆਓ,
ਏਦਾਂ ਕਰੋ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਬਾਬਾ ਆਨੰਦ ਜੀ ਨੂੰ ਬੇਨਤੀ ਕਰਕੇ ਉਹਨਾਂ ਨੂੰ ਸਾਡੇ ਕੋਲ ਇੱਥੇ ਲੈ ਕੇ ਆਓ। ਬਾਬਾ ਆਨੰਦ ਜੀ ਜੋ ਇਸ ਵਕਤ ਉੱਥੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ, ਉਹਨਾਂ ਦੇ ਪੋਤਰੇ ਨੇ ਗੁਰੂ ਅਮਰਦਾਸ ਸਾਹਿਬ ਦੇ, ਉਹਨਾਂ ਨੂੰ ਬੇਨਤੀ ਕਰਕੇ ਤੁਸੀਂ ਇੱਥੇ ਸਾਡੇ ਕੋਲ ਲੈ ਕੇ ਆਓ।
ਸੇਵਕਾ ਲੈ ਕਰ ਸੰਗ ਸਿਧਾਵੋ,
ਆ ਪਾਲਕੀ ਲੈ ਜਾਓ ਸੋਹਣੀ, ਤੇ ਪਾਲਕੀ ਚ ਸਵਾਰ ਕਰਕੇ ਬਾਬਾ ਆਨੰਦ ਜੀ ਦਾ ਜਿੰਨਾ ਸਤਿਕਾਰ ਹੋ ਸਕਦਾ ਹੈ, ਜਿੰਨਾ ਅਦਬ ਹੋ ਸਕਦਾ ਹੈ, ਉਨੇ ਹੀ ਅਦਬ ਤੇ ਸਤਿਕਾਰ ਨਾਲ ਉਹਨਾਂ ਨੂੰ ਪਾਲਕੀ ਚ ਬਿਠਾ ਕੇ ਲਿਆਓ।
ਗੋਇੰਦਵਾਲ ਜਾਏ ਦਰਸਾਵੋ,
ਤੇ ਜਾਓ ਜਾ ਕੇ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਲਿਆ ਕੇ ਸਾਡੇ ਕੋਲ ਇੱਥੇ ਲਿਆ ਕੇ ਉਹਨਾਂ ਦੇ ਦਰਸ਼ਨ ਕਰਵਾਓ।
ਇਮ ਆਨੰਦ ਕੇ ਸੰਗ ਬਖਾਨੋ,
ਤੇ ਜਾ ਕੇ ਬਾਬਾ ਆਨੰਦ ਜੀ ਨੂੰ ਸਾਡੇ ਵੱਲੋਂ ਬੇਨਤੀ ਕਰੋ, ਸਾਡੇ ਵੱਲੋਂ ਬਾਬਾ ਆਨੰਦ ਜੀ ਨੂੰ ਜਾ ਕੇ ਬੇਨਤੀ ਕਰੋ।
ਕਰੋ ਕਿਰਪਾ ਬਿਗਨੇ ਗਨਹਾਨੋ,
ਉਹਨਾਂ ਨੂੰ ਚੱਲ ਕੇ ਕਹੋ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ ਤੇ ਕਿਰਪਾ ਕਰਕੇ ਸਾਡੇ ਵਿਘਨਾਂ ਦਾ ਨਾਸ਼ ਕਰੋ।
ਦਰਸ਼ਨ ਦੀਜੈ ਬਿਰਧ ਸੰਭਾਰੋ, ਆਓ ਏਠਾਂ ਫਿਲਮ ਵਿਸਾਰੋ।
ਉਹਨਾਂ ਨੂੰ ਸਾਡੇ ਵੱਲੋਂ ਜਾ ਕੇ ਬੇਨਤੀ ਕਰੋ ਕਿ ਬਾਬਾ ਆਨੰਦ ਜੀ ਕਿਰਪਾ ਕਰਕੇ ਆ ਕੇ ਸਾਨੂੰ ਦਰਸ਼ਨ ਦਿਓ, ਤੇ ਬਿਨਾਂ ਦੇਰੀ ਤੋਂ ਆ ਕੇ ਸਾਨੂੰ ਦਰਸ਼ਨ ਦਿਓ, ਆਪਣਾ ਬਿਰਦ ਸੰਭਾਲੋ ਤੇ ਇਹ ਥਾਂ ਤੇ ਕੀਰਤਪੁਰ ਸਾਹਿਬ ਆ ਕੇ ਸਾਨੂੰ ਦਰਸ਼ਨ ਦਿਓ।
ਲਿਖੀ ਪੱਤਰਕਾਰ ਦੀਨ ਸਹਾਤ,
ਇਹਦਾ ਮਹਾਰਾਜ ਜੀ ਨੇ ਭਾਈ ਗੜੀਆ ਜੀ ਦੀ ਡਿਊਟੀ ਲਾਈ ਤੇ ਨਾਲੇ ਇੱਕ ਚਿੱਠੀ ਵੀ ਲਿਖ ਦਿੱਤੀ ਬਾਬਾ ਆਨੰਦ ਜੀ ਦੇ ਨਾਂ ਤੇ, ਇੱਕ ਚਿੱਠੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਲਿਖ ਕੇ ਦਿੱਤੀ ਹੈ।
ਸਨੇ ਸਨੇ ਪੁਰ ਗੋਇੰਦਵਾਲ,
ਸਨੇ ਸਨੇ ਸਹਿਜੇ ਸਹਿਜੇ ਬਾਬਾ ਭਾਈ ਗੜੀਆ ਜੀ ਉਸ ਵਕਤ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਮਿਲਿਓ ਆਏ ਗੜੀਆ ਤਿਸ ਕਾਲ,
ਭਾਈ ਸਾਹਿਬ ਭਾਈ ਗੜੀਆ ਜੀ ਗੋਇੰਦਵਾਲ ਸਾਹਿਬ ਆਏ ਤੇ ਗੋਇੰਦਵਾਲ ਸਾਹਿਬ ਆ ਕੇ ਬਾਬਾ ਆਨੰਦ ਜੀ ਨੂੰ ਮਿਲੇ।
ਪਦ ਅਰਬਿੰਦ ਆਨੰਦ ਕੇ ਬੰਦੇ,
ਔਰ ਬਾਬਾ ਆਨੰਦ ਜੀ ਦੇ ਚਰਨਾਂ ਤੇ ਆ ਕੇ ਭਾਈ ਗੜੀਆ ਜੀ ਨੇ ਮੱਥਾ ਟੇਕਿਆ। ਬਾਬਾ ਆਨੰਦ ਜੀ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ, ਔਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜੀ ਆਨੰਦ ਸਾਹਿਬ ਦੀ ਬਾਣੀ ਉਚਾਰੀ ਹੈ ਨਾ, ਉਹ ਬਾਬਾ ਆਨੰਦ ਜੀ ਦੇ ਦਰਸ਼ਨ ਭੇਟਾ ਵਜੋਂ ਉਚਾਰਨ ਕੀਤੀ। ਜਦੋਂ ਬਾਬੇ ਆਨੰਦ ਦਾ ਜਨਮ ਹੋਇਆ ਤੇ ਸਤਿਗੁਰਾਂ ਨੇ ਉਸ ਵਕਤ ਤੇ ਆਨੰਦ ਸਾਹਿਬ ਦੀ ਬਾਣੀ ਉਚਾਰੀ ਸੀ ਤੇ ਉਥੋਂ ਹੀ ਨਾਂ ਰੱਖਿਆ ਸੀ ਬਾਬਾ ਆਨੰਦ, ਉਹਨਾਂ ਦੇ ਨਾਂ ਤੇ ਆਨੰਦ ਸਾਹਿਬ ਬਾਣੀ ਦਾ ਵੀ ਨਾਂ ਰੱਖਿਆ। ਤੇ ਬੜੇ ਮਹਾਂਪੁਰਖ ਸਨ ਬਾਬਾ ਆਨੰਦ ਜੀ, ਪੂਰਵਲੇ ਜਨਮਾਂ ਦੇ ਵੀ ਭਗਤ ਸਨ। ਤੋਂ ਭਾਈ ਗੜੀਆ ਜੀ ਆਏ, ਭਾਈ ਗੜੀਆ ਜੀ ਨੇ ਆ ਕੇ ਬਾਬਾ ਆਨੰਦ ਜੀ ਨੂੰ ਮੱਥਾ ਟੇਕਿਆ।
ਦਈ ਪੱਤਰਕਾ ਪਠੀ ਬਿਲੰਦੇ,
ਜਿਹੜੀ ਚਿੱਠੀ ਭੇਜੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਚਿੱਠੀ ਬਾਬਾ ਆਨੰਦ ਜੀ ਨੂੰ ਦਿੱਤੀ ਹੈ।
ਲਿਖੀ ਪ੍ਰੇਮ ਕਰ ਬਾਂਚੀ ਜਬੇ,
ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਇਹ ਚਿੱਠੀ ਲਿਖ ਕੇ ਭੇਜੀ ਸੀ। ਬਾਬਾ ਆਨੰਦ ਜੀ ਨੇ ਚਿੱਠੀ ਪੜ੍ਹੀ ਹੈ।
ਮਗਨ ਆਨੰਦ ਆਨੰਦ ਸੋ ਤਬੈ,
ਚਿੱਠੀ ਪੜ੍ਹ ਕੇ ਬਾਬਾ ਆਨੰਦ ਜੀ ਆਨੰਦ ਵਿੱਚ ਮਗਨ ਹੋ ਗਏ। ਚਿੱਠੀ ਪੜ੍ਹਦਿਆਂ ਸਾਰ ਸੁਰਤ ਆਨੰਦ ਵਿੱਚ ਮਗਨ ਹੋ ਗਈ।
ਗੁਰ ਲੀਲਾ ਕੇ ਚਲਤ ਵਿਚਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲੀਲਾ ਦੇ ਚਲਤ ਬਾਬਾ ਆਨੰਦ ਜੀ ਨੇ ਵਿਚਾਰੇ ਹਨ।
ਆਪਨ ਪੋ ਦੁਰਾਏ ਵਿਵਹਾਰੇ,
ਜਾਣਿਆ ਬਾਬਾ ਆਨੰਦ ਜੀ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਆਪ ਛੁਪਾ ਕੇ ਰੱਖ ਰਹੇ ਨੇ, ਹੈਣ ਪਰਮੇਸ਼ਰ ਪਰ ਆਪਣਾ ਆਪ ਛੁਪਾ ਕੇ ਰੱਖ ਰਹੇ ਨੇ।
ਅਪਰ ਨਰਨ ਕੇ ਕਰੇ ਸਮਾਨ,
ਆਮ ਸਧਾਰਨ ਵਿਅਕਤੀਆਂ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਕੌਤਕ ਕਰ ਰਹੇ ਨੇ।
ਕਰਤਾ ਹਰਤਾ ਸਰਬ ਜਹਾਨ,
ਹਾਲਾਂਕਿ ਸਤਿਗੁਰੂ ਜੀ ਸਾਰੇ ਜਹਾਨ ਦੇ ਕਰਤਾ ਹਰਤਾ ਨੇ, ਪਰ ਫਿਰ ਵੀ ਮਹਾਰਾਜ ਜੀ ਸਧਾਰਨ ਬੰਦਿਆਂ ਵਾਂਗ ਵਿਚਰ ਰਹੇ ਹਨ।
ਜਿਸ ਕੀ ਮਾਇਆ ਮਹਾ ਅਪਾਰ, ਜਿਸ ਕੋ ਕਬ ਕਿਨੈ ਲਿਓ ਨਾ ਪਾਰ।
ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਮਾਇਆ ਅਪਰੇ ਅਪਾਰ ਹੈ, ਜਿਨ੍ਹਾਂ ਦਾ ਪਾਰਾਵਾਰ ਕਦੇ ਕਿਸੇ ਨੇ ਨਹੀਂ ਜਾਣਿਆ।
ਤਿੰਨ ਕੋ ਅਬ ਦਰਸ਼ਨ ਮੈਂ ਪਾਉਂ, ਧੰਨ ਜਨਮ ਆਪਣੋ ਕਰ ਆਉਂ।
ਹੁਣ ਮੈਂ ਉਹਨਾਂ ਦੇ ਜਾ ਕੇ ਦਰਸ਼ਨ ਕਰਾਂ ਤੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣਾ ਜਨਮ ਧੰਨ ਕਰ ਲਵਾਂ। ਬਾਬਾ ਆਨੰਦ ਜੀ ਕਹਿੰਦੇ ਕਿ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਧੰਨ ਕਰ ਲਵਾਂ।
ਲੈ ਆਪਣੇ ਸੰਗ ਮਾਨਵ ਬ੍ਰਿੰਦ,
ਬਾਬਾ ਆਨੰਦ ਜੀ ਨੇ ਗੋਇੰਦਵਾਲ ਸਾਹਿਬ ਤੋਂ ਕੁਝ ਸੰਗਤ ਆਪਣੇ ਨਾਲ ਲਈ।
ਪਇਓ ਤਿਆਰ ਚੱਲਵੇ ਆਨੰਦ,
ਬਾਬਾ ਆਨੰਦ ਜੀ ਚੱਲਣ ਵਾਸਤੇ ਤਿਆਰ ਹੋਏ।
ਪਹੁੰਚੇ ਨਿਕਟ ਜਬੇ ਸੁਧ ਲਏ,
ਪਾਲਕੀ ਚ ਸਵਾਰ ਹੋਏ ਤੇ ਪਾਲਕੀ ਚ ਸਵਾਰ ਹੋ ਕੇ ਬਾਬਾ ਆਨੰਦ ਜੀ ਚੱਲ ਪਏ।
ਸ੍ਰੀ ਗੁਰ ਹਰਗੋਬਿੰਦ ਤਬ ਗਏ,
ਜਦੋਂ ਪਾਲਕੀ ਚ ਸਵਾਰ ਹੋ ਕੇ ਬਾਬਾ ਆਨੰਦ ਜੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਹੋਈ ਕਿ ਬਾਬਾ ਆਨੰਦ ਜੀ ਦੀ ਸਵਾਰੀ ਆ ਗਈ ਹੈ, ਬਾਬਾ ਆਨੰਦ ਜੀ ਦੀ ਪਾਲਕੀ ਨੇੜੇ ਪਹੁੰਚ ਗਈ ਹੈ। ਜਦੋਂ ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੀ,
ਮਿਲੇ ਜਾਏ ਕਰ ਦੂਰ ਅਗਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਤੋਂ ਬਾਹਰ ਨਿਕਲ ਕੇ ਅੱਗੇ ਆਏ ਜਿੱਧਰੋਂ ਬਾਬਾ ਆਨੰਦ ਜੀ ਆ ਰਹੇ ਸਨ, ਅੱਗੇ ਆਏ। ਵੇਖੋ ਕਿੰਨਾ ਪਿਆਰ ਗੁਰੂ ਅਮਰਦਾਸ ਜੀ, ਇਹ ਪਿਆਰ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਗੁਰੂ ਅਮਰਦਾਸ ਜੀ ਦਾ ਪਿਆਰ ਹੈ, ਉਹਨਾਂ ਦਾ ਪਿਆਰ ਹੈ, ਇਸ ਕਰਕੇ ਗੁਰੂ ਅਮਰਦਾਸ ਜੀ ਦੇ ਪੋਤਰੇ ਦਾ ਇੰਨਾ ਸਤਿਕਾਰ ਕਰ ਰਹੇ ਨੇ। تے کہندے گرو ہرگوبند صاحب جی مہاراج نگر کو باہر نکل کے اگے آئے نے جدھروں بابا آنند جی آ رہے سن
توشن ترے ہٹائے کہارے
چاپ ہی آئے بابا جی پالکی چ بیٹھے سی جڑے کہارا نے پالکی چکی ہوئی سی نا چپ چاپ ہی کہار نو اشارہ کیتا بھی پاسے ہٹ جا تے کہار دی تھان تے اس پالکی نو گرو ہرگوبند صاحب نے آپ موڈا دتا اتنا پیار ویکھو اے نمرتا ایتھے گرو امرداس صاحب جی دا پریم دا کمال ہے تے ادھر آنند جی گرو گوبند روپ ست گرو گرو ہرگوبند صاحب نو من رہے نے انہاں اندر مان نہیں آیا کہ میرا اتنا ستکار کر رہے نے کہندے کہارا نو پاسے کر کے خود گرو ہرگوبند صاحب جی کہار دے تھان تے آپ پالکی نو موڈا لایا ہے
اپن کند سیوتا سو اٹھائی
اپنے موڈے تے پالکی چک کے ست گرو جی چل پئے
اسی ریت چالے اگوائی
اسی ریت نال اگے نو ست گرو سچے پاتشاہ جی چل پئے
مان بڈاون ایت کرپالا
بابا آنند جی دا مان بداون واسطے انہاں دا ستکار برقرار کرن واسطے
سارے کند پر مگ میں چالا
موڈے تے پالکی دا رکھ کے ڈنڈا تے ست گرو جی اگے اگے چل پئے
جانے او جبے آنند جی ایسے
بابا آنند جی نو جدو اندر پتا لگا پہلا تا نہیں پتا لگا انہاں نو پر بعد وچ جدو انہاں نو پتا لگا
پئے سوت ارجن کے جیسے
انہاں نو پتا لگا کہ جویں بھگوان کرشن جی رسوائی بنے سی نا ارجن دے اج دن اسی پرکار گرو ہرگوبند صاحب جی بھی لیلا برتا رہے نے
نمری ہون ہیر گت من کی
اور من دے نیویں ہون دی دشا ویکھی ہے
امہی ریت پراتن ان کی
ویکھیا بابا آنند جی نے بھی اے تا گرو صاحب دی پرانی ریت ہے انہاں دی پراتن مریادا ہے
تب ہی کود پالکی تیاگی
جدو پتا لگا آنند جی نو کہ گرو ہرگوبند صاحب نے پالکی نو موڈا دتا اسی وقت بابے آنند نے پالکی تو چھال ماری تے تھلے آ گئے مہاراج ایڈا وڈا نرادر میرے کولو آپ جی دا ہو رہا میں پالکی چ بیٹھا تے تسی موڈا لا کے پالکی نو لے کے جاؤ کہتے بابے آنند نے بھج کے پالکی تو چھال مار دتی
ملے پرس پارے آتے انوراگی
تے گرو ہرگوبند صاحب دے چرنا تے متھا ٹیکیا بابا آنند جی نے تے گرو ہرگوبند صاحب جی بابا آنند جی نو متھا ٹیک رہے نے
جگ کے نرن بنچ نہ کرو
کہن لگے مہاراج سچے پاتشاہ اساں سنساری جیو ہاں تے تسی سانو ٹھگ رہے ہو بابا آنند جی کہہ دے مہاراج اسی سنساری جیو ہاں تے تسی سانو ٹھگ رہے ہو
ات پرتاپ تر سب تے دور ہو
ات دا پرتاپ دھارن کرن دے باوجود بھی اے ستگرو جی پھر بھی اپنا آپ لکا کے رکھ رہے ہو تہاڈے چ مہان پرتاپ ہے پر تسی اپنا ات دا پرتاپ اپنے وچ چھپا کے رکھ رہے ہو
ایم اچرت گرہ منو لے آئے
اتنا گلاں کردیاں کردیاں بابا آنند جی نو نال لے کے ستگرو جی گھر آئے نے
پر پوجا سنمان بٹھائے
بڑی پوجا کیتی بابا آنند جی دا سنمان کر کے انہاں نو بٹھایا
مردل مدر مکھ باک الائے
بڑے مٹھے مٹھے کوبل کوبل بچن ستگرو جی بابا آنند جی نال کر
برہا تمارو پاچر کالا
مہاراج جی کہیں دے بابا جی کنا چر ہو گیا آپا نو وچھڑیا کنے سالاں بعد اج آپا ملے کنے برے بیت گئے نے اتنا لما بچھوڑا تہاڈے نال پیا
سب کے سیوا تے رہ گئے
ساڈے کولوں تہاڈی کوئی سیوا نہیں ہو سکی تسی گرو امرداس جی دے پوترے ہو گرو امرداس جی دی انس بنس ہو ساڈے کولو تہاڈی کوئی اودو دی سیوا نہیں ہو سکی
کبو نہ پئی نے کاکھا کیے
نہ ساڈے کولو سیوا ہوئی تے نہ ہی اسی تہاڈی سیوا دی اچھا کر سکے
جب کے بچھڑے سکھ نے پائیو
جدوں دے تہاڈے تو بچھڑے ہاں اسی ایک دن سکھ دا نہیں ویکھیا روز جنگ جودھی ہوندا روز کتے نہ کتے بھیڑ ہوندا رہندا ہے
باد دند نت ترک اٹھائے
بنا گل تو ترکاں نے ساڈے نال دند اٹھایا ہویا ترک ساڈے نال جنگ لڑ رہے نے
ہم کو آپ جانتے کیسے
بابا جی تسی سانو کیویں جان دے کیویں ساڈے تک پہنچ دے
برنا کرو بتاؤ تیسے
تسی کرپا کر کے دسو ساڈے واسطے بابا نند جی کہ تسی سانو کیویں جان دے تسی سانو کی سمجھ دے ہو بابا آنند جی اے تسی کرپا کر کے دسو
سنت آنند آنند بسالے
سن کے بابا آنند جی بڑے آنند وچ مگن ہو گئے
پریم مگن وے کہتی اتالے
بڑے پاری پریم چ مگن ہوئے رس وچ مگن ہوئے بابا آنند جی بولے
شری گور نانک انگد روپ تریتیے شری گر امرے انوپ
بابا آنند جی کہن لگے مہاراج میں تانو گرو نانک گرو انگد تے تیسرے روپ گرو امرداس جی دا روپ کر کے ویکھدا ہاں جاندا ہاں
ست گر رام داس شری ارجن ہر گوبند خشتم تم تن تن
گرو نانک گرو انگد بنے تے گرو انگد گرو امرداس ہوئے تے گرو امرداس جی گرو رامداس بنے تے گرو رامداس جی گرو ارجن ہو گئے تے مہاراج اج آپ جی دا چھواں روپ گرو ہر گوبند ہو گئے نے گرو ارجن صاحب میں تانو اے روپ کر کے ویکھدا تے جاندا ہاں
پار برہم کی جوت گہیلا
آج میں ویکھدا کہ تواڈے چ پار برہم پرماتما دی غیر گمبھیر جوت ہے
تر مایا تن ٹھان تلیلا
آپ مایا دھارن کر کے مانوی لیلا ٹھان رہے ہو مانوی لیلا کر رہے ہو
کرو چرتر بچترے ادارے
انک پرکار دے آپ جی چرتر کوتک سنسار چ کر رہے ہو
نر ہیرت پرمت ہیں سارے
دنیا دے بندے تواڈے چرتر ویکھ کے پرم جاندے نے نا اندر پرم پیدا ہو جاندا ہے
جم نٹ باجی پائے دکھاوے
مہاراج جی جویں کوئی نٹ باجی پا کے وکھاوندا نا باجی پا کے وکھاوندا ہے
اچرج کو دکھائے پرماوے
نٹ باجی پا کے بڑیاں حیرانیاں والے کوتک کردا حیرانی والے کوتک کر کے لوکاں نو پرماوندا ہے
ان تے سیوک نکٹ جمورا
پر جڑا او باجی پان والا باجیگر ہے نا او دا ایک سیوک ہوندا نو جمورا کہندے نے جڑا او دا او جمورا ہوندا باجیگر دا او دے نال رہن والا
سونے پر میں جانے پورا
نہیں پرم دا باقی لوک پرم جاندے نے جڑے ویکھدے نے پر جڑا جمورا او دا سیوک ہوندا باجیگر دا او نہیں پرمدا اونوں پتا ہے بھی یہ سب کچھ جھوٹ ہے جو وکھا رہا ہے
تیوں نج داسن کرونا ترو
ایتھے مہاراج جی تسی اپنے داساں تے کرونا کر دے او نہیں پرمدے دنیا پرم جاندی ہے تواڈے کوتک ویکھ کے پر جڑے تواڈے داس نے انہاں تے تسی اپنی کرونا کر دے ہو
سو جانے جیسی بد کرو
جان دے نے تسی جہو جی بدھی کر دے ہو تواڈے سیوک اے گل جان دے نے
ہم جانے مایا تے پرے
مہاراج جی اسی تانو مایا تو پرے جانیا کہ تسی مایا تو پرے ہو
تم الامب ہوئے جگ کو کرے
سارے جگت دا آسرا ہو تواڈا ہی آسرا لے کے مایا جگت نو پیدا کر دی ہے
نربکار گنہین علیپ
نربکار تے مہاراج نرگن سروپ ہو علیپ ہو
تمرے میں وستار سنکھیپ
مہاراج تواڈے وچ ہی وستار ہے تے تواڈے وچ ہی سنکھیپ ہے
سب میں بیاپک سب تے نیارے
مہاراج تسی ساریاں وچ بیاپک اور ساریاں تو نیارے ہو
ساکھی روپ ਵਸੇ ਜਦ ਸਾਰੇ
ਸਾਖੀ ਰੂਪ ਹੋ ਕੇ ਸਾਰੇ ਜਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਬਿਰਾਜਮਾਨ ਹੋ।
ਕਰਤਾ ਭਰਤਾ ਹਰਤਾ ਏਕ,
ਕਰਤਾ ਹੋ ਹਰਨ ਵਾਲੇ ਹੋ ਸੰਸਾਰ ਨੂੰ ਤੇ ਭਰਨ ਵਾਲੇ ਵੀ ਤੁਸੀਂ ਹੋ।
ਵਿਦ ਪ੍ਰਪੰਚ ਕੇ ਜਲਦ ਵਿਵੇਕ,
ਜਿਤਨਾ ਪ੍ਰਪੰਚ ਹੈ ਨੂੰ ਰਚਣ ਵਾਲੇ ਰਚਣਹਾਰ ਤੁਸੀਂ ਆਪ ਹੋ।
ਤੁਮ ਬਿਨ ਅਪਰ ਨ ਦੂਸਰ ਮਾਨੈ,
ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਹੋਰ ਦੂਸਰਾ ਹੈ ਹੀ ਨਹੀਂ।
ਸਭ ਕੋ ਜਾਨੋ ਇਮਾਮ ਜਾਨੈ,
ਮਹਾਰਾਜ ਇਹ ਅਸੀਂ ਜਾਣਦੇ ਹਾਂ ਆਪ ਜੀ ਦੇ ਬਾਰੇ।
ਅਦ ਪੁੱਤ ਕਯੋ ਨ ਜਾਏ ਚਰਿੱਤਰ,
ਮਹਾਰਾਜ ਜੀ ਤੁਹਾਡਾ ਜਿਹੜਾ ਚਰਿੱਤਰ ਹੈ ਅਦਭੁਤ ਹੈ, ਉਹ ਕਿਹਾ ਨਹੀਂ ਜਾ ਸਕਦਾ, ਵਖਿਆਨ ਨਹੀਂ ਕੀਤਾ ਜਾ ਸਕਦਾ।
ਕਹਿਣ ਸੁਣਨ ਤੇ ਹੋਏ ਪਵਿੱਤਰ,
ਜਿਹੜਾ ਤੁਹਾਡੀ ਸਿਫਤ ਕਹਿੰਦਾ ਜਾਂ ਤੁਹਾਡੇ ਬਾਰੇ ਸੁਣਦਾ ਮਹਾਰਾਜ, ਉਹ ਪਵਿੱਤਰ ਹੋ ਜਾਂਦਾ ਹੈ, ਉਹ ਪਾਵਨ ਹੋ ਜਾਂਦਾ ਹੈ।
ਇਮ ਆਨੰਦ ਤੇ ਸੁਣ ਕਰ ਕਾਨੇ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਆਨੰਦ ਜੀ ਕੋਲੋਂ ਇਹ ਬਚਨ ਸੁਣੇ।
ਸ੍ਰੀ ਗੁਰੂ ਹਰਗੋਬਿੰਦ ਮੁਸਕਾਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ ਸੁਣ ਕੇ।
ਤੁਮ ਆਨੰਦ ਹੋ ਲਿਓ ਆਨੰਦ, ਸੁਜਸ ਬਿਲੰਦ ਸੰਪੂਰਨ ਚੰਦ।
ਮਹਾਰਾਜ ਜੀ ਕਹਿਣ ਲੱਗੇ ਆਨੰਦ ਜੀ ਤੁਸੀਂ ਆਨੰਦ ਹੋ, ਔਰ ਤੁਸੀਂ ਆਨੰਦ ਨੂੰ ਪ੍ਰਾਪਤ ਕੀਤਾ, ਔਰ ਤੁਸੀਂ ਭਾਰੀ ਸੁਜਸ ਸੰਸਾਰ ਵਿੱਚ ਪੂਰਨ ਚੰਦਰਮਾ ਤੁਲ ਪ੍ਰਾਪਤ ਕੀਤਾ।
ਪੁਨ ਸਭ ਸੰਗਤ ਮੈਂ ਨਰ ਫੇਰਾ,
ਮਹਾਰਾਜ ਜੀ ਨੇ ਸਾਰੀ ਸੰਗਤ ਵਿੱਚ ਆਪਣਾ ਸੇਵਾਦਾਰ ਭੇਜਿਆ।
ਸਭ ਅਕੋਰ ਆਨੋ ਇਸ ਬੇਰਾ,
ਸਾਰੀ ਸੰਗਤ ਨੂੰ ਹੁਕਮ ਕਿਹਾ ਵੀ ਸਾਰੇ ਭੇਟਾਵਾਂ ਲੈ ਕੇ ਆਓ,
ਸ੍ਰੀ ਆਨੰਦ ਕੀ ਪੂਜ ਚੜਾਓ।
ਸਾਰੇ ਭੇਟਾਵਾਂ ਲਿਆ ਕੇ ਬਾਬੇ ਆਨੰਦ ਨੂੰ ਪੂਜਾ ਚੜਾਓ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਆਨੰਦ ਦੀ ਪੂਜਾ ਕਰਵਾਈ, ਕਹਿੰਦੇ ਸਾਰੀ ਸੰਗਤ ਆਓ ਔਰ ਜਿਹੜੀਆਂ ਭੇਟਾਵਾਂ ਭੇਟ ਕਰਨੀਆਂ ਬਾਬਾ ਆਨੰਦ ਜੀ ਨੂੰ ਭੇਟ ਕਰੋ।
ਫਲ ਆਨੰਦ ਹੀ ਜਿਸ ਤੇ ਪਾਵੋ,
ਜਿਹੜਾ ਬਾਬੇ ਆਨੰਦ ਦੀ ਪੂਜਾ ਕਰੇਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ।
ਸੁਣ ਗੁਰ ਆਗਿਆ ਕੋ ਸਭ ਆਏ,
ਸਤਿਗੁਰਾਂ ਦੀ ਆਗਿਆ ਸੁਣ ਕੇ ਸਾਰੀ ਸੰਗਤ ਆ ਗਈ।
ਅਨਕ ਉਪਾਇਨ ਕੋ ਹਰ ਪਾਏ,
ਅਨਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਸੇਵਕ ਬਾਬਾ ਆਨੰਦ ਜੀ ਨੂੰ ਭੇਟ ਕੀਤੀਆਂ।
ਯਹ ਪੂਜਾ ਸਭ ਤੁਮੇ ਸੁਹਾਤ,
ਬਾਬਾ ਆਨੰਦ ਜੀ ਵੇਖੋ ਪੂਜਾ ਹੋ ਰਹੀ ਤੇ ਅੱਗੋਂ ਨਿਮਰਤਾ ਨਾਲ ਕਹਿੰਦੇ ਮਹਾਰਾਜ ਇਹ ਪੂਜਾ ਸਿਰਫ ਤੁਹਾਨੂੰ ਹੀ ਸੋਭਦੀ ਹੈ ਸਾਨੂੰ ਨਹੀਂ, ਮਹਾਰਾਜ ਇਹ ਪੂਜਾ ਤਾਂ ਤੁਹਾਨੂੰ ਸੋਭਦੀ ਹੈ।
ਜਗ ਗੁਰ ਸਮਰੱਥ ਹੋ ਸਭ ਭਾਂਤ,
ਜਗਤ ਗੁਰੂ ਹੋ ਸਮਰੱਥ ਹੋ ਸਰਵ ਪ੍ਰਕਾਰ ਨਾਲ।
ਰੂਪ ਦਰਿਦਰ ਹਮੇ ਦਿਖ ਪਰੇ,
ਮਹਾਰਾਜ ਅਸੀਂ ਤਾਂ ਦਲਿਦਰੀ ਰੂਪ ਵਾਲੇ ਹਾਂ, ਅਸੀਂ ਤਾਂ ਗਰੀਬ ਤੇ ਨਿਮਾਣੇ ਜੇ ਸੇਵਕ ਹਾਂ।
ਬਬਹੂ ਨਾ ਕਰ ਚੂਵਨ ਕਰੇ,
ਮਹਾਰਾਜ ਜੀ ਸਾਡੀ ਅਸੀਂ ਕਿਹੜੀ ਪੂਜਾ ਦੇ ਹੱਕਦਾਰ ਹਾਂ, ਮਹਾਰਾਜ ਪੂਜਾ ਦੇ ਹੱਕਦਾਰ ਤਾਂ ਤੁਸੀਂ ਹੋ।
ਸੁਣ ਗੁਰ ਪੰਨਿਓ ਅਬੇ ਏਲੀ ਜੈ,
ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਬਾਬਾ ਆਨੰਦ ਜੀ ਇਨਕਾਰ ਨਾ ਕਰੋ, ਸਾਡੀ ਭਾਵਨਾ ਹੈ, ਹੁਣ ਇਹ ਜਿੰਨੀ ਪੂਜਾ ਆਈ ਹੈ ਨਾ ਇਹ ਤੁਸੀਂ ਅੰਗੀਕਾਰ ਕਰੋ।
ਨਿਜ ਕਰਤੇ ਕਿਸੂ ਬਖਸ਼ੀ ਜੈ,
ਤੁਸੀਂ ਆਪ ਆਪਣੇ ਹੱਥੀਂ ਜਿਹਨੂੰ ਮਰਜ਼ੀ ਬਖਸ਼ ਦਿਓ, ਪਰ ਆਹ ਜਿਹੜੀ ਅੱਜ ਦੀਆਂ ਭੇਟਾਵਾਂ ਪੂਜਾ ਨੇ ਸਭ ਕੁਝ ਤੁਹਾਡਾ ਹੈ।
ਸਭ ਆਨੰਦ ਨੇ ਬਾਤ ਹਟਾਇਓ,
ਬਾਬਾ ਆਨੰਦ ਜੀ ਨੇ ਗੁਰੂ ਸਾਹਿਬ ਦੇ ਬਚਨ ਨਹੀਂ ਮੋੜੇ।
ਮਾਨ ਸਿੰਘ ਕੋ ਨਿਕਟ ਬੁਲਾਇਓ,
ਬਾਬਾ ਆਨੰਦ ਜੀ ਦਾ ਇੱਕ ਸੇਵਕ ਸੀ ਇਹਦਾ ਨਾਂ ਸੀ ਮਾਨ ਸਿੰਘ, ਉਹਨੂੰ ਕੋਲ ਬੁਲਾਇਆ।
ਧਨ ਦੇ ਕਰ ਸਮਝਾਏ ਸੁਣਾਇਓ,
ਜਿੰਨੀ ਮਾਇਆ ਤੇ ਭੇਟਾਵਾਂ ਆਈਆਂ ਉਹ ਬਾਬਾ ਆਨੰਦ ਜੀ ਨੇ ਉਹਨੂੰ ਦੇ ਕੇ ਉਹਨੂੰ ਸਮਝਾਇਆ।
ਹੇ ਸੁਤ ਚਿੱਤਰ ਲਿਓ ਭੋਗ ਲਗਾਵੋ,
ਕਹਿਣ ਲੱਗੇ ਵੀ ਹੇ ਪੁੱਤਰ ਆ ਸਾਰਾ ਕੁਝ ਲੈ ਲੈ ਤੇ ਇਹ ਤੂੰ ਆਪਣੀ ਵਸਤੂਆਂ ਜਿਹਦੇ ਮਨ ਚ ਤੇਰੀ ਇੱਛਾ ਹੋਵੇ ਉਹਨੂੰ ਇਹ ਵਸਤੂਆਂ ਦੇ ਦੇਈ।
ਸੁਖ ਪਾਵੋ ਤੁਮ ਲੇਖ ਸੁਮਾਥੇ,
ਤੇਰੇ ਮੱਥੇ ਤੇ ਲੇਖ ਲਿਖੇ ਹੋਏ ਨੇ ਤੈਨੂੰ ਇਹਦਾ ਸੁਖ ਪ੍ਰਾਪਤ ਹੋਵੇਗਾ।
ਮਨ ਭਾਵਤ ਭੋਗੋ ਤਨ ਸਾਥੇ,
ਇਹ ਮਾਇਆ ਦੇ ਨਾਲ ਤੁਸੀਂ ਮਨ ਭਾਉਂਦੇ ਭੋਗ ਭੋਗਣਾ ਕਰੋ।
ਕੇਤਕ ਦਿਨ ਰਾਖੇ ਪੁਨ ਪਾਸ,
ਏਦਾਂ ਸਤਿਗੁਰਾਂ ਨੇ ਬਾਬਾ ਆਨੰਦ ਜੀ ਦੀ ਪੂਜਾ ਕਰਵਾਈ, ਕੁਝ ਦਿਨ ਬਾਬਾ ਆਨੰਦ ਜੀ ਨੂੰ اپنے کول ہی رکھا
پات پات کے باک پرکاش
پات پات دے بچن بلاس کیتے ہن
سن کے بدا پائے جو آنند
ادا کچھ دن بعد بابا آنند جی نے ستگرا کو آگیا لئی اور بدا ہو کے گوئندوال صاحب گئے
کرے پرس پر میں دی آنند
اور بڑے بھاری آنند ورتے جنہ چر ستگرا دے کول رہے
گوئندوال جائے پہنچا
اور بابا جی نو بڑے ستکار نال اسے پالکی چ بٹھا کے جہد چ لیاندا سی اسے جی بٹھا کے گوئندوال صاحب پہنچایا
سب سو مل گر سو جاسی علائے
بابا آنند جی جدو ملدے نے سب نو مل کے گرو صاحب دا سجس کردے نے
اب لگ تری پالکی سوئی ہیر نمو تھانے سب کوئی
کہندے ہو پالکی اج بھی پئی ہوئی ہے گوئندوال صاحب چ سنگتاں درشن کر دیاں ہن
شری گر ہر گوبند جی دین گوئندوال تری دت پین
گرو ہر گوبند صاحب جی مہاراج جی نے اس پرکار نال بابا آنند جی دا بڑا بھاری ستکار کیتا اپنے اندر دا پریم گرو امرداس صاحب جی پرتی پرگٹ کیتا ہے یہ بھاونا سی گرو امرداس صاحب جی پرتی گرو ہرگوبند صاحب دے ہردے وچ جو انہوں نے بابا آنند جی دی سیوا تے پوجا کر کے پرگٹ کیتی ہے اپنے ہردے دا ولولا پرگٹ کیتا ہے گرو بھگتی پرگٹ کیتی ہے یہ کتھا کتھن کردیاں ہوئیاں پلاں چکاں دی کھیواں